ਆਪਣੀ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ
ਸ੍ਰੀ
ਸਤਨਾਮ।
ਗੁਰੂ ਸਾਹਿਬ ਜੀ
ਸਤਨਾਮ
ਸ੍ਰੀ
ਵਾਹਿਗੁਰੂ
ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੀਤਕ ਦਿਵਸ ਬਿਤਾਏ।
ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਨੂੰ ਹੀ ਭਾਗ ਲਾਉਂਦਿਆਂ ਹੋਇਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ। ਸੰਗਤਾਂ ਆਉਂਦੀਆਂ ਦਰਸ਼ਨ ਪ੍ਰਸ਼ਨ ਕਰਦੇ ਹਨ ਤੇ ਮਹਾਰਾਜ ਨੇ ਕੁਛ ਦਿਨ ਇਸ ਤਰ੍ਹਾਂ ਬਤੀਤ ਕੀਤੇ ਹਨ।
ਦੋਈ ਸਮੇਂ ਮੈਂ ਖਾਲਸਾ ਆਵੇ ਦਰਸ਼ਨ ਪਾਏ।
ਗੁਰੂ ਕਾ ਖਾਲਸਾ ਪੰਥ ਸਵੇਰੇ ਵੀ ਦਰਸ਼ਨ ਕਰਨ ਵਾਸਤੇ ਮਹਾਰਾਜ ਕੋਲ ਆਉਂਦਾ ਹੈ, ਦੀਵਾਨ ਸਜਦਾ ਹੈ। ਸ਼ਾਮ ਨੂੰ ਵੀ ਗੁਰੂ ਕੀਆਂ ਸੰਗਤਾਂ ਖਾਲਸਾ ਪੰਥ ਦੀਵਾਨ ਵਿੱਚ ਆ ਕੇ ਬੈਠਦੇ ਹਨ ਤੇ ਗੁਰੂ ਮਹਾਰਾਜ ਖਾਲਸੇ ਪੰਥ ਨੂੰ ਦਰਸ਼ਨ ਦਿੰਦੇ ਹਨ।
ਚੌਪਈ ਚੌਂ ਦਿਸ਼ ਲਗੇ ਦੀਵਾਨ ਵਿਸਾਲਾ।
ਉਹਨਾਂ ਸਾਰੀਆਂ ਸੰਗਤਾਂ ਦੇ ਵਿਚਕਾਰ ਗੁਰੂ ਮਹਾਰਾਜ ਆਪ ਸਭ ਨੂੰ ਦਰਸ਼ਨ ਦਿੰਦੇ ਹਨ। ਚਾਰੋਂ ਪਾਸੇ ਖਾਲਸਾ ਪੰਥ ਗੁਰੂ ਕੀਆਂ ਸੰਗਤਾਂ ਆ ਕੇ ਦੀਵਾਨ ਵਿੱਚ ਬੈਠਦੀਆਂ ਹਨ।
ਗੁਰਬਾਣੀ ਤੁਨ ਸੁਨਤ ਰਸਾਲਾ।
ਤੇ ਸਾਰੇ ਗੁਰੂ ਕੇ ਪਿਆਰੇ ਗੁਰਬਾਣੀ ਨੂੰ ਸੁਣਦੇ ਹਨ। ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਗੁਰੂ ਉਪਦੇਸ਼ ਨੂੰ ਸੁਣ ਕੇ ਆਪਣੇ ਮਨ ਵਿੱਚ ਰਸ ਪੈਦਾ ਕਰਦੇ ਹਨ।
ਵਸਤ੍ਰ ਸ਼ਸਤ੍ਰ ਕੋ ਅੰਗ ਸਜਾਵੇ।
ਤੇ ਗੁਰੂ ਕਾ ਖਾਲਸਾ ਪੰਥ ਵੀ ਅਤੇ ਮਹਾਰਾਜ ਵੀ ਜਦੋਂ ਵੀ ਦਰਸ਼ਨ ਕਰਨ ਵਾਸਤੇ ਮਹਾਰਾਜ ਕੋਲ ਆਉਂਦੇ ਹਨ, ਖਾਲਸਾ ਜੀ ਗੁਰੂ ਕੇ ਸਿੰਘ ਸਾਹਿਬਾਨ ਗੁਰੂ ਕੀਆਂ ਸੰਗਤਾਂ, ਉਹ ਆਪਣੇ ਸਰੀਰ ਤੇ ਸੋਹਣੇ ਵਸਤਰ ਸਜਾ ਕੇ ਆਉਂਦੇ ਹਨ, ਸੋਹਣੇ ਸ਼ਸਤਰ ਸਜਾ ਕੇ ਆਉਂਦੇ ਹਨ।
ਸ਼੍ਰੀ ਗੋਬਿੰਦ ਸਿੰਘ ਬੀਚ ਸੁਹਾਵੇ।
ਸਤਿਗੁਰ ਮਹਾਰਾਜ ਵੀ ਸੋਹਣੇ ਸ਼ਸਤਰ ਧਾਰਨ ਕਰਕੇ, ਬੜੇ ਸੁੰਦਰ ਸ਼ਸਤਰ ਮਹਾਰਾਜ ਕੋਲ, ਸ਼੍ਰੀ ਸਾਹਿਬ ਹੈ, ਕਟਾਰ ਹੈ, ਪੇਸ਼ ਕਵਚ ਹੈ, ਤੀਰਾਂ ਦਾ ਪੱਥਾ ਹੈ, ਤੀਰ ਕਮਾਨ ਹੈ, ਬੰਦੂਕ ਹੈ, ਇਸ ਤਰ੍ਹਾਂ ਮਹਾਰਾਜ ਕੋਲ ਪਿਸਟਲ ਵੀ ਹੈ। ਇਹ ਮਹਾਰਾਜ ਜੀ ਸਾਰੇ ਸ਼ਸਤਰ ਸਜਾ ਕੇ ਬੜਾ ਸੋਹਣਾ ਚੋਲਾ ਪਾ ਕੇ ਦਰਬਾਰ ਵਿੱਚ ਆ ਕੇ ਦਰਸ਼ਨ ਦਿੰਦੇ ਹਨ।
ਜਿਮ ਜੱਛਨ ਮੈਂ ਥਿਰੇ ਕੁਬੇਰ।
ਇਸ ਤਰ੍ਹਾਂ ਸੋਭਾ ਹੈ ਗੁਰੂ ਪਾਤਸ਼ਾਹ ਜੀ, ਕਵੀ ਜੀ ਮਿਸਾਲਾਂ ਦੇ ਰਹੇ ਹਨ ਹੁਣ, ਕਿਵੇਂ ਜੱਛਾਂ ਵਿੱਚ ਕੁਬੇਰ ਬੈਠਾ ਹੋਵੇ। ਕੁਬੇਰ ਜੱਛਾਂ ਦਾ ਮੁਖੀ ਹੈ, ਪ੍ਰਧਾਨ ਹੈ, ਉਹਨਾਂ ਦਾ ਦੇਵਤਾ ਮੰਨਿਆ ਜਾਂਦਾ ਹੈ। ਜਿਵੇਂ ਕੁਬੇਰ ਜੱਛਾਂ ਦੇ ਵਿੱਚ ਬੈਠਾ ਹੋਵੇ।
ਦੀਤ ਕਾਮਨਾ ਸਭਨ ਬਡੇਰ।
ਜਿਵੇਂ ਕੁਬੇਰ ਸਭ ਦੀ ਕਾਮਨਾ ਪੂਰੀ ਕਰਦਾ ਹੈ, ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਦੀਆਂ ਝੋਲੀਆਂ ਭਰ ਰਹੇ ਹਨ।
ਕਿਦੋਂ ਦੇਵਤਾ ਬ੍ਰਿੰਦਨ ਬਿਖੈ।
ਮੰਨ ਲਓ ਸਾਰੇ ਦੇਵਤੇ ਬੈਠੇ ਹੋਣ, ਉਹਨਾਂ ਸਾਰਿਆਂ ਦੇਵਤਿਆਂ ਦੇ ਵਿੱਚ
ਰਾਜ ਸਤੀ ਜੁੱਤ ਸੁਰਪਤ ਪਿਖੈ।
ਸੁਰਪਤ ਕਹਿੰਦੇ ਇੰਦਰ, ਇੰਦਰ ਦੇਵਤਾ ਆਪਣੀ ਘਰਵਾਲੀ ਇੰਦਰਾਣੀ ਸਮੇਤ, ਉਹ ਵੀ ਮਾਨੋ ਦੀਵਾਨ ਵਿੱਚ ਬੈਠਾ ਹੋਵੇ। ਇਸ ਤਰ੍ਹਾਂ ਗੁਰੂ ਮਹਾਰਾਜ ਦੀ ਸੋਭਾ ਹੈ।
ਮੁਨੀਆਂ ਸਭਾ ਮੈਂ ਕਹਿ ਰਗ ਭੀਰਾ।
ਜਿਵੇਂ ਮੁਨੀਆਂ ਦੀ ਸਭਾ ਸੱਜੀ ਹੋਵੇ, ਉਸ ਸਭਾ ਦੇ ਵਿੱਚ ਤ੍ਰੇਤੇ ਦੇ ਅਵਤਾਰੀ ਪੁਰਖ ਸ੍ਰੀ ਰਾਮ ਚੰਦਰ ਜੀ ਭਗਵਾਨ ਸਭ ਨੂੰ ਦਰਸ਼ਨ ਦਿੰਦੇ ਹੋਣ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਸਮੇਂ ਵਿੱਚ ਪਾਤਸ਼ਾਹ ਪਰਮਾਤਮਾ ਰੂਪ ਹਨ, ਉਹ ਦਰਸ਼ਨ ਦੇ ਰਹੇ ਹਨ।
ਕਰ ਕਟ ਖੜਗ ਹੱਥ ਤਨਖ ਤੀਰਾ।
ਆਪਣੇ ਹੱਥ ਵਿੱਚ ਪਾਤਸ਼ਾਹ ਦੇ ਕੋਲ ਤੀਰ ਹੈ, ਕਮਾਨ ਹੈ, ਤੇ ਮਹਾਰਾਜ ਦੇ ਕਮਰ ਕਸੇ ਨਾਲ ਸ਼੍ਰੀ ਸਾਹਿਬ ਹੈ।
ਕਹਿ ਜਾਦਵ ਪੁੰਜਨ ਕੇ ਸੈਤ।
ਜਿਤਨੇ ਜਾਦਵ ਹਨ, ਜਾਦਵਾਂ ਦਾ ਪੁੰਜ ਹੋਵੇ, ਜਾਦਵਾਂ ਦਾ ਇਕੱਠ ਹੋਵੇ, ਉਹਨਾਂ ਜਾਦਵਾਂ ਦੀ ਸਭਾ ਦੇ ਵਿੱਚ
ਥਿਰੇ ਸ਼ਿਆਮ ਕਨ ਸੁੰਦਰ ਮਹਿਤ।
ਸ਼੍ਰੀ ਕ੍ਰਿਸ਼ਨ ਜੀ ਭਗਵਾਨ, ਉਹ ਵੀ ਜਾਦਵਾਂ ਦੇ ਕਹਿ ਲਓ ਮੁਖੀ ਹਨ, ਇਹਨਾਂ ਦੇ ਪਰਮੇਸ਼ਰ ਸਰੂਪ ਹਨ, ਤੇ ਐਸੇ ਸ਼੍ਰੀ ਕ੍ਰਿਸ਼ਨ ਜੀ ਜਿਵੇਂ ਜਾਦਵਾਂ ਦੀ ਸਭਾ ਦੇ ਵਿੱਚ ਬੈਠੇ ਹੋਣ।
ਕਿਰਪਾ ਕਟਾਚਨ ਤੇ ਅਵਲੋਕ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਤਰ੍ਹਾਂ ਆਪਣੀ ਮਿਹਰ ਦੀਆਂ ਨਿਗਾਹ ਨਾਲ ਜਿਨ੍ਹਾਂ ਵੱਲ ਪਾਤਸ਼ਾਹ ਤਿੱਖੀ ਨਿਗਾਹ ਕਰਦੇ ਹਨ, ਕਟਾਖ ਨਿਗਾਹ ਕਰਕੇ ਦੇਖਦੇ ਹਨ ਮਹਾਰਾਜ, ਉਹਨੂੰ ਨਿਹਾਲ ਨਿਹਾਲ ਕਰ ਦਿੰਦੇ ਹਨ।
ਕਰਤ ਛਿਨਕ ਮੈਂ ਦਾਸ ਅਸ਼ੋਕ।
ਛਿੰਦ ਵਿੱਚ ਮਹਾਰਾਜ ਆਪਣੇ ਦਾਸਾਂ ਨੂੰ ਸ਼ੋਕ ਤੋਂ ਰਹਿਤ ਕਰ ਦਿੰਦੇ ਹਨ, ਦੇਰੀ ਨਹੀਂ ਲਗਾਉਂਦੇ, ਉਹਨਾਂ ਦੀ ਮਿਹਰ ਦੀ ਨਿਗਾਹ ਵਿੱਚ ਹੀ ਅੰਮ੍ਰਿਤ ਛਾਇਆ ਹੁੰਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਕਿਉਂਕਿ ਉਹਨਾਂ ਦੇ ਅੰਦਰ ਅੰਮ੍ਰਿਤ ਵਸਦਾ ਹੈ। ਜਦੋਂ ਅੰਮ੍ਰਿਤ ਬਾਹਰ ਆਉਂਦਾ ਅੱਖਾਂ ਰਾਹੀਂ, ਜਿਹਦੇ ਵੱਲ ਉਹ ਨਿਗਾਹ ਜਾਂਦੀ ਹੈ ਮਹਾਰਾਜ ਦੀ, ਉਹ ਨਿਹਾਲ ਹੋ ਜਾਂਦਾ ਹੈ।
ਸ਼ੁਭ ਉਪਦੇਸ਼ ਦੇਤ ਸਭ ਕਾਉ।
ਤੇ ਸਤਿਗੁਰੂ ਪਾਤਸ਼ਾਹ ਸਾਰਿਆਂ ਨੂੰ ਸ਼ੁਭ ਉਪਦੇਸ਼ ਦੇ ਕੇ, ਗਿਆਨਮਈ ਭਗਤੀ ਦਾ ਉਪਦੇਸ਼ ਦੇ ਕੇ ਸਾਰਿਆਂ ਨੂੰ।
ਜਥਾ ਕਪਲ ਮੁਨੀ ਨਿਜ ਸਿੱਖ ਮਾਉ।
ਜਿਵੇਂ ਕਪਲ ਮੁਨੀ ਬੜੇ ਵਿਦਵਾਨ ਹੋਏ, ਛੇ ਸ਼ਾਸਤਰਾਂ ਵਿੱਚੋਂ ਇੱਕ ਸ਼ਾਸਤਰ ਦੇ ਕਰਤਾ ਹਨ ਕਪਲ ਮੁਨੀ ਜੀ, ਜਿਵੇਂ ਕਪਲ ਮੁਨੀ ਆਪਣੇ ਸ਼ਾਗਿਰਦਾਂ ਦੇ ਵਿੱਚ ਬੈਠੇ ਹੋਣ।
ਬ੍ਰਹਮ ਗਿਆਨ ਕੋ ਕਰਤੇ ਉਚਾਰਨ।
ਤੇ ਕਪਲ ਮੁਨੀ ਬੜੇ ਵਿਦਵਾਨ ਜਿਵੇਂ ਬ੍ਰਹਮ ਗਿਆਨ ਦਾ ਉਚਾਰਨ ਕਰਦੇ ਹੋਣ, ਆਪਣੇ ਸ਼ਿਸ਼ਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਸ਼ਾਗਿਰਦ ਬੈਠੇ ਹੋਣ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਤਰ੍ਹਾਂ ਕਪਲ ਮੁਨੀ ਵਾਂਗ, ਉਹ ਤਾਂ ਭਾਈ ਕੋਈ ਦੇਵ ਵਿਦਵਾਨ ਹੋਵੇਗਾ, ਤੇ ਗੁਰੂ ਮਹਾਰਾਜ ਦੀਵਾਨ ਦੇਵ ਹਨ, ਇਹਨਾਂ ਦੀ ਉਪਮਾ ਕਹੀ ਨਹੀਂ ਜਾ ਸਕਦੀ। ਐਸੇ ਪਾਤਸ਼ਾਹ ਖਾਲਸਾ ਪੰਥ ਦੇ ਵਿਚਕਾਰ ਬੈਠੇ ਹਨ।
ਜਿਮ ਚਤੁਰਾਨਨ ਕੇਵਲ ਕਾਰਨ।
ਜਿਵੇਂ ਬ੍ਰਹਮਾ ਹੈ ਚਤੁਰਾਨਨ, ਚਾਰ ਮੁਖੜੇ ਵਾਲਾ, ਐਸਾ ਚਤੁਰਾਨਨ ਬ੍ਰਹਮਾ ਉਹ ਕੇਵਲ ਮੁਕਤੀ ਦੇ ਲਈ ਹੈ।
ਜੈ ਕੈ ਸੇਵਕ ਹੋਤ ਸਹਾਈ।
ਜਿੱਥੇ ਕਿੱਥੇ ਕੋਈ ਪਿਆਰਾ ਬ੍ਰਹਮਾ ਨੂੰ ਯਾਦ ਕਰਦਾ, ਉਹਦੀ ਸਹਾਇਤਾ ਕਰਦੇ ਹਨ ਬ੍ਰਹਮਾ ਜੀ, ਇਹ ਉਹਨਾਂ ਦੇ ਸ਼ਾਗਿਰਦਾਂ ਦੀ ਸ਼ਰਧਾ ਹੋਵੇਗੀ।
ਜਿਮ ਪਦਮਾ ਪਤ ਤੂਰਨ ਤਾਈ।
ਜਿਵੇਂ ਪਦਮਾ ਪਤ ਤੂਰਨ ਕਹਿੰਦੇ ਬੜੀ ਛੇਤੀ ਨਾਲ ਦੌੜ ਕੇ ਆਉਂਦਾ ਹੈ, ਜਦੋਂ ਕੋਈ ਲੋੜ ਪਵੇ ਕਿਸੇ ਨੂੰ, ਉਦੋਂ ਆਪਣੇ ਪਰਮਾਤਮਾ ਨੂੰ, ਆਪਣੇ ਇਸ਼ਟ ਗੁਰੂ ਨੂੰ, ਆਪਣੇ ਦੇਵਤੇ ਨੂੰ ਕੋਈ ਯਾਦ ਕਰੇ ਨਾ, ਉਹ ਦੇਵਤਾ ਦੌੜ ਕੇ ਆਉਂਦਾ ਜੀ। ਦੇਖੋ ਹਰ ਧਰਮ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ, ਆਪਣੀ ਆਪਣੀ ਇਸ਼ਟਾ ਹੈ ਨਿਸ਼ਟਾ ਹੈ। ਜਿਹੜਾ ਜਿਸ ਭਾਵਨਾ ਨੂੰ ਜਿਵੇਂ ਯਾਦ ਕਰਦਾ, ਉਹਨੂੰ ਉਸੇ ਭਾਵਨਾ ਨਾਲ ਪਰਮਾਤਮਾ ਦਰਸ਼ਨ ਵੀ ਦਿੰਦਾ ਹੈ। ਛੱਡ ਸਿੰਘਾਸਣ ਹਰ ਜੀ ਆਏ। ਇਹ ਤਾਂ ਭਾਈ ਦੁਨਿਆਵੀ ਮਿਸਾਲ ਨਹੀਂ ਹੈ, ਇਹ ਹਰ ਪਿਓ ਦੀ ਵੀ ਮਿਸਾਲ ਹੈ। ਇੱਕ ਪਿਓ ਦੇ ਪੁੱਤਰ ਨੂੰ ਜਦੋਂ ਦੁੱਖ ਮਿਲਦਾ ਹੈ, ਤੇ ਪਿਓ ਛੱਡ ਕੇ ਭੱਜ ਕੇ ਆ ਜਾਂਦਾ ਆਪਣੇ ਧੀ ਤੇ ਪਿਓ ਵੱਲ। ਮਾਂ ਵੀ ਇਸ ਤਰ੍ਹਾਂ ਆਉਂਦੀ ਹੈ, ਗੁਰੂ ਵੀ ਇਸ ਤਰ੍ਹਾਂ ਹੀ ਆਉਂਦਾ ਹੈ। ਸਮਾਜ ਦੀ ਇਹੀ ਬਿਰਤੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਦੋਂ ਪਤਾ ਲੱਗਿਆ ਮੇਰਾ ਪਿਆਰਾ ਭਾਈ ਮੰਝ ਖੂੰਝ ਡਿੱਗ ਪਿਆ ਹੈ, ਤੇ ਮਹਾਰਾਜ ਜੀ ਨੇ ਜੋੜੇ ਵੀ ਨਹੀਂ ਪਾਏ, ਸਭ ਕੁਝ ਛੱਡ ਕੇ ਮਹਾਰਾਜ ਭੱਜ ਕੇ ਆਏ ਨਾ। ਇਹ ਸਾਰੀ ਮਿਸਾਲਾਂ ਬਰਾਬਰ ਹਨ, ਪਿਛਲੇ ਯੁੱਗਾਂ ਵਿੱਚ ਵੀ ਤੇ ਹੁਣ ਵੀ। ਗੱਲ ਕਰਦੇ ਹਨ ਪਿਆਰ ਦੀ, ਕਿ ਜਿੱਥੇ ਪਿਆਰ ਹੋਵੇ ਸ਼ਰਧਾ ਹੋਵੇ, ਉੱਥੇ ਵਾਹਿਗੁਰੂ ਆਪ ਭੱਜ ਕੇ ਆਉਂਦਾ ਹੈ।
ਆਨੰਦ ਆਤਮਾ ਮੈਂ ਨਿਸ਼ਚਾ ਨਿਸ ਦਿਨ।
ਸਤਿਗੁਰੂ ਪਾਤਸ਼ਾਹ ਦਾ ਨਿਸ਼ਚਾ ਕਿਹਨਾਂ ਵਿੱਚ ਹੈ? ਹਰ ਵੇਲੇ ਆਨੰਦ ਆਤਮਾ ਦੇ ਵਿੱਚ। ਜੋ ਮਹਾਰਾਜ ਦਾ ਆਤਮ ਸਰੂਪ ਹੈ, ਆਤਮ ਸਰੂਪ ਦਾ ਆਨੰਦ ਹੈ, ਉਹਦੇ 'ਚ ਮਹਾਰਾਜ ਦਿਨ ਰਾਤ ਲੀਨ ਰਹਿੰਦੇ ਹਨ, ਸੰਗਤਾਂ ਨੂੰ ਦਰਸ਼ਨ ਵੀ ਦੇ ਰਹੇ ਹਨ, ਬਾਹਰੋਂ ਮਹਾਰਾਜ ਦੁਨਿਆਵੀ ਬਿਰਤੀ ਵੀ ਦੁਨੀਆਂ ਨੂੰ ਸਮਝਾ ਰਹੇ ਹਨ, ਤੇ ਅੰਦਰੋਂ ਮਹਾਰਾਜ ਇੱਕ ਰਸ ਲੀਨ ਹਨ।
ਜਥਾ ਅਡੋਲ ਸ਼ੰਭੂ ਕੋ ਦਿੜ ਮਨ।
ਜਿਵੇਂ ਦੁਨੀਆਂ ਵਿੱਚ ਜਿਹੜਾ ਸ਼ਿਵਜੀ ਜੀ ਨੂੰ ਮੰਨਦੇ ਹਨ ਭੋਲੇ ਸ਼ੰਕਰ ਜੀ, ਕਹਿੰਦੇ ਉਹਦੀ ਸਮਾਧੀ ਬੜੀ ਅਡੋਲ ਹੈ।
ਕਵਿਤਾ ਕਰਨ ਚੈਤ ਸਮ ਵਿਆਸਾ।
ਵਿਆਸ ਵੇਦ ਵਿਆਸ ਜੀ ਕਵਿਤਾ ਕਰਨ 'ਚ ਬੜੇ ਨਿਪੁੰਨ ਹਨ। ਇਹ ਸਾਰੇ ਦੀ ਵੱਖਰੀ ਵੱਖਰੀ ਗੱਲ ਕਰਦੇ, ਜਿਹੜਾ ਜਿਸ ਵਿੱਚ ਨਿਪੁੰਨ ਹੈ ਉਹਦੀ ਗੱਲ ਕਰਦੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਕਲਾ ਵਿੱਚ ਸੰਪੰਨ ਹਨ, ਸਮਰੱਥ ਪੂਰੇ ਗੁਰੂ ਹਨ। ਐਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਰਚੇ ਗ੍ਰੰਥ ਬਰਨੇ ਇਤਿਹਾਸ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਵੇਦ ਵਿਆਸ ਵਾਂਗ ਮਹਾਰਾਜ ਨੇ ਗ੍ਰੰਥ ਵੀ ਰਚੇ, ਬਾਣੀ ਵੀ ਰਚੀ ਮਹਾਰਾਜ, ਕੋ ਸਾਰਿਆਂ ਦੀ ਲੀਲਾ ਮਹਾਰਾਜ ਨੇ ਬਰਾਬਰ ਕਰਤੀ। ਦੇਖੋ ਸਾਰਿਆਂ ਦੀ ਕੋਈ ਬ੍ਰਹਮਾ ਹੋਵੇਗਾ, ਕੋਈ ਸ਼ਿਵਜੀ ਹੋਵੇਗਾ, ਕੋਈ ਰਾਮ ਚੰਦਰ ਜੀ ਭਗਵਾਨ, ਕੋਈ ਦੁਆਪਰ ਦੇ ਭਗਵਾਨ, ਕੋਈ ਵੀ ਹੈ, ਕੋਈ ਵੀ ਦੇਵਤਾ ਹੈ, ਕੋਈ ਵੀ ਵਿਦਵਾਨ ਹੈ, ਕੋਈ ਵੀ ਹੈ, ਤੇ ਸਾਰੇ ਗੁਣ ਪਾਤਸ਼ਾਹ ਦੇ ਅੰਦਰ ਦੇਖੇ ਜਾ ਸਕਦੇ ਹਨ। ਸੰਗਤਾਂ ਦਰਸ਼ਨ ਕਰਦੀਆਂ ਤੇ ਗੁਰੂ ਪਾਤਸ਼ਾਹ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਮਹਾਰਾਜ ਨੇ ਆਪਣੇ ਮੁੱਖ ਤੋਂ। ਮਹਾਰਾਜ ਨੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਉਚਾਰਨ ਕੀਤੀ। ਕੰਠ ਤਲਵੰਡੀ ਸਾਹਿਬੋ ਦੀ ਪਾਵਨ ਧਰਤੀ ਸੰਪਾਦਨਾ ਮੁੜ ਸੰਪਾਦਨਾ ਕਰਾਈ, ਸੰਪੂਰਤਾ ਕਰਵਾਈ। ਫਿਰ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ, ਉਹ ਸਾਰੀ ਬਾਣੀ ਮਹਾਰਾਜ ਜੀ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੋਂ ਲੈ ਕੇ ਮਹਾਰਾਜ ਜੀ ਨੇ ਜਫਰਨਾਮਾ ਸਾਹਿਬ ਤੱਕ ਉਹ ਸਾਰੀ ਬਾਣੀ ਮਹਾਰਾਜ ਜੀ ਨੂੰ ਉਚਾਰਨ ਕੀਤੀ। ਇਸ ਤਰ੍ਹਾਂ ਸਤਿਗੁਰ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਜਿਹੜੀ ਬਾਣੀ ਉਚਾਰਨ ਕਰਦੇ, ਜਿਹੜੇ ਹੋਰ ਗ੍ਰੰਥ ਹਨ ਉਹਨਾਂ ਗ੍ਰੰਥਾਂ ਦੇ ਉਲੱਥੇ ਵੀ ਕਰਾਏ ਮਹਾਰਾਜ ਜੀ ਨੇ। ਮਹਾਭਾਰਤ ਦੇ ਜਿਹੜੇ ਵੱਖਰੇ ਵੱਖਰੇ ਪਰਵ ਹਨ ਉਹਨਾਂ ਦੇ ਉਲੱਥੇ ਕਰਾਏ ਵਿਦਵਾਨਾਂ ਤੋਂ।
ਜਿੱਥੇ
ਸਤਿਗੁਰ ਪਾਤਸ਼ਾਹ ਵਿਦਿਆ ਦੇ ਦਾਤੇ ਹਨ, ਵਿਦਿਆ ਦੀ ਕਰਨ ਕਦਰ ਪਾਉਣ ਵਾਲੇ ਹਨ, ਕਵੀਆਂ ਨੂੰ ਨਿਵਾਜਣ ਵਾਲੇ ਹਨ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਸਤਰਧਾਰੀ ਵੀ ਹਨ। ਉਹਨਾਂ ਵਰਗੇ ਤੀਰ ਚਲਾਉਣ ਦੀ ਕਲਾ ਕਿਸੇ ਵਿੱਚ ਨਹੀਂ ਹੋਵੇਗੀ। ਭਾਵੇਂ ਕਈ ਥਾਵਾਂ 'ਤੇ ਮਿਸਾਲ ਆਉਂਦੀ ਹੈ ਅਰਜਨ, ਤ੍ਰੇਤੇ ਦਾ ਦੁਆਪਰ ਦਾ ਯੋਧਾ ਅਰਜਨ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗੇ ਤੀਰ ਉਹ ਵੀ ਨਹੀਂ ਚਲਾ ਸਕਿਆ ਜੀ। ਇੱਕ ਇੱਕ ਤੀਰ 20-20 ਨੂੰ ਚੀਰਦਾ ਬਾਹਰ ਲੰਘ ਜਾਂਦਾ ਬਿਨਾਂ ਖੂਨ ਤੋਂ। ਜਿਹਨੂੰ ਤੀਰ ਵੱਜਦਾ ਪਾਣੀ ਨਹੀਂ ਮੰਗਦਾ, ਐਸੇ ਤੀਰ ਪਾਤਸ਼ਾਹ ਚਲਾਣ ਵਿੱਚ ਸੰਪੰਨ ਹਨ।
ਜਿਮ ਅਰਜਨ ਸਗਰੀ ਬੈ ਮਾਈ,
ਜਿਵੇਂ ਅਰਜਨ ਇਹ ਯੋਧਾ ਦੁਆਪਰ ਦਾ ਯੋਧਾ ਆਪਣੀ ਸਾਰੀ ਉਮਰ ਵਿੱਚ
ਦੇ ਕਵੀਆਂ ਕੋ ਦਾਨ ਕਨੇਰੇ
ਤੀਰ ਚਲਾਉਂਦਾ ਸੀ ਤੇ ਮਹਾਰਾਜ ਦੇ ਤੀਰ ਤਾਂ ਉਹਨਾਂ ਤੋਂ ਵੱਧ ਹਨ, ਇਹਨਾਂ ਦੀ ਮਿਸਾਲ ਤਾਂ ਕੋਈ ਹੈ ਹੀ ਵੀ ਨਹੀਂ। ਤੇ ਸਤਿਗੁਰ ਪਾਤਸ਼ਾਹ ਉਹਨਾਂ ਵਿਦਵਾਨਾਂ ਦੇ ਜਾਂ ਪਿਛਲੇ ਯੁਗਾਂ ਦੇ ਯੋਧਿਆਂ ਦੇ ਉਹਨਾਂ ਦੇ ਪ੍ਰਸੰਗ ਲਿਖਾਉਂਦੇ ਹਨ। ਕਿਉਂ ਲਿਖਾਉਂਦੇ ਹਨ? ਹੁਣ ਇੱਥੇ ਕਈਆਂ ਨੂੰ ਸ਼ੰਕਾ ਪੈ ਜਾਂਦਾ ਵੀ ਸਤਿਗੁਰ ਨੂੰ ਕੀ ਲੋੜ ਪਈ ਉਹਨਾਂ ਦੇ ਪ੍ਰਸੰਗ ਲਗਾਉਣ ਲਈ? ਇਹਦੇ ਕਈ ਕਾਰਨ ਬਣਦੇ ਭਾਈ। ਪਹਿਲਾ ਇਹਦਾ ਕਾਰਨ ਹੈ ਕਿ ਗੁਰੂ ਪਾਤਸ਼ਾਹ ਜਾਣਦੇ ਹਨ ਕਿ ਮੇਰੇ ਖਾਲਸੇ ਨੂੰ ਸਾਰਾ ਗਿਆਨ ਆ ਜਾਵੇ। ਉਹ ਸਾਰਾ ਗਿਆਨ ਕਿਵੇਂ ਆਵੇਗਾ? ਗੁਰਮੁਖੀ ਰਾਹੀਂ ਆਵੇਗਾ। ਤੇ ਮਹਾਰਾਜ ਨੇ ਸਾਰਾ ਗਿਆਨ ਲਿਖਾਇਆ, ਗੁਰਮੁਖੀ ਵਿੱਚ ਲਿਖਾ ਦਿੱਤਾ। ਨਾ ਸੰਸਕ੍ਰਿਤ ਪੜ੍ਹਨ ਦੀ ਲੋੜ, ਨਾ ਫਾਰਸੀ ਪੜ੍ਹਨ ਦੀ ਲੋੜ, ਕਹਿੰਦੇ ਸਾਰਾ ਕੁਝ ਗੁਰਮੁਖੀ 'ਚ ਹੀ ਮਹਾਰਾਜ ਨੇ ਸਾਰਾ ਕੁਝ ਉਲੱਥਾ ਕਰਾ ਦਿੱਤਾ ਇਹਦਾ। ਦੂਜਾ ਇਹਦਾ ਸ਼ੰਕਾ ਇਹ ਹੁੰਦਾ ਹੈ ਕਿ ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਦ ਕੇ ਚਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਲਿਖਦੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ, ਕਹਿੰਦੇ ਅਸੀਂ ਸਾਰਾ ਉਲੱਥਾ ਤਾਂ ਕਰਾਇਆ ਵੱਖਰੇ ਵੱਖਰੇ ਗ੍ਰੰਥਾਂ ਦਾ, ਜਾਂ ਸ੍ਰੀ ਬਾਣੀ ਲਿਖਾਈ ਦਸਮ ਗ੍ਰੰਥ ਸਾਹਿਬ ਦੀ ਕਿਉਂ ਲਿਖਾਈ, ਕਿਉਂ ਲਿਖੀ? ਇਹ ਆਪਣੇ ਪੰਥ ਵਿੱਚ ਅਸੀਂ ਧਰਮ ਯੁੱਧ ਪੈਦਾ ਕਰਨਾ ਹੈ। ਮੇਰਾ ਖਾਲਸਾ ਪੰਥ ਤਿਆਰ ਬਰ ਤਿਆਰ ਰਹੇ, ਉਹਨਾਂ ਯੋਧਿਆਂ ਦੇ ਕਰਤੱਵ ਸੁਣ ਕੇ। ਖੜਗ ਸਿੰਘ ਇਤਨਾ ਮਹਾਨ ਯੋਧਾ ਸੀ ਵੀ ਜਿਹੜਾ ਛਾਲਾ ਮਾਰ ਕੇ ਥੱਲੇ ਆਉਂਦਾ ਸੀ, ਸ਼ਹੀਦ ਹੋ ਕੇ ਵੀ ਜਾਂਦਾ ਸੀ ਸੱਚਖੰਡ ਵੱਲ, ਉੱਥੋਂ ਛਾਲਾ ਮਾਰਨੀ, ਮੈਂ ਅਜੇ ਵੀ ਯੁੱਧ ਕਰਨਾ, ਅਜੇ ਵੀ ਯੁੱਧ ਕਰਨਾ। ਉਹ ਯੁੱਧ ਦੀ ਭਾਵਨਾ ਪ੍ਰਗਟ ਕੀਤੀ ਮਹਾਰਾਜ ਜੀ ਨੇ ਆਪਣੇ ਪੰਥ ਵਿੱਚ। ਐਸੀ ਮਹਾਰਾਜ ਜੀ ਦੇ ਬਾਣੀ ਉਚਾਰਨ ਕੀਤੀ ਹੈ,
ਦੇ ਕਵੀਆਂ ਕੋ ਦਾਨ ਕਨੇਰੇ,
ਉਹਨਾਂ ਕਵੀਆਂ ਨੂੰ ਨਿਵਾਜਣਾ ਸੀ ਮਹਾਰਾਜ ਨੇ, ਜਿਹਨਾਂ ਕਵੀਆਂ ਦੀ ਕੋਈ ਕਦਰ ਨਹੀਂ ਪਾਉਂਦਾ ਸੀ ਉਹਨਾਂ ਦੀ ਕਦਰ ਪਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਹਨਾਂ ਕਵੀਆਂ ਨੂੰ ਖੁੱਲਾ ਦਾਨ ਦੇ ਕੇ, ਖੁੱਲੀ ਮਾਇਆ ਬਖਸ਼ਿਸ਼ ਕਰਕੇ ਨਿਵਾਜਿਆ।
ਮੁਕਤਾ ਹੀਰੇ ਚੀਰ ਅਛੇਰੇ,
ਅੱਜ ਕੱਲ੍ਹ ਦੇ ਵਿਦਵਾਨਾਂ ਨੂੰ ਅਸੀਂ ਕੀ ਦਿੰਦੇ ਹਾਂ? ਲਓ 10-20 ਰੁਪਏ ਲੈ ਲਓ ਜੀ, ਅਤੇ ਗੁਰੂ ਸਾਹਿਬ ਕੀ ਦਿੰਦੇ ਹਨ? ਇੱਥੇ ਪਾਤਸ਼ਾਹ ਦੀ ਬਖਸ਼ਿਸ਼ ਵਾਪਰੀ ਜਾ ਰਹੀ, ਹੀਰੇ ਮੋਤੀ ਮੁਕਤਾ ਆਦਿਕ ਖੁੱਲ੍ਹੇ ਭੰਡਾਰੇ ਭਰ ਕੇ ਲੈ ਜਾਓ। ਕੰਗਾਲ ਬਣ ਕੇ ਆਉਂਦੇ ਸਨ ਕਵੀ, ਜਦੋਂ ਜਾਂਦੇ ਸਨ ਪਾਤਸ਼ਾਹ ਕੋਲ ਬਖਸ਼ਿਸ਼ ਲੈ ਕੇ ਹਾਥੀ 'ਤੇ ਚੜ੍ਹ ਕੇ ਜਾਂਦੇ ਸਨ, ਇਤਨੇ ਭੰਡਾਰੇ ਭਰ ਕੇ ਲਿਜਾ ਰਹੇ, ਮਾਨੋ ਕੋਈ ਦੇਵਤਾ ਨਹੀਂ, ਮਾਨੋ ਕੋਈ ਰਾਜਾ ਮਹਾਰਾਜਾ ਜਾਂਦਾ ਹੋਵੇ। ਪੁੱਛਦਾ ਸੀ ਵੀ ਕੌਣ ਜਾ ਰਿਹਾ? ਅਤੇ ਕਿਸੇ ਨੇ ਆਖਿਆ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਕਵੀ ਜਾ ਰਿਹਾ। ਉਹ ਦੇਖ ਦੇਖ ਕੇ ਆਸ਼ਿਸ਼ ਕਰਦੇ ਵੀ ਕਵੀਆਂ ਦਾ ਇਤਨਾ ਬਖਸ਼ਿਸ਼ ਮਹਾਰਾਜ ਨੇ ਵਰਤਾਈ ਕਵੀਆਂ ਉੱਤੇ ਤੇ ਗੁਰੂ ਸਾਹਿਬ ਆਪ ਕਿਤਨੇ ਵੱਡੇ ਹੋਣਗੇ ਜਿਹੜੇ ਆਪਣੇ ਕਵੀਆਂ ਨੂੰ ਨਿਵਾਜਣ ਵਾਲੇ ਹਨ। ਪਾਤਸ਼ਾਹ ਕੋਲ 52 ਕਵੀ ਤਾਂ ਖਾਸ ਸਨ ਪਰ ਲਿਖਦੇ ਪਿਆਰਾ ਸਿੰਘ ਪਦਮ ਜੀ 101 ਦੇ ਨੇੜੇ ਕਵੀ ਸਨ ਮਹਾਰਾਜ ਕੋਲ। ਇਤਨੇ ਕਵੀ ਪਾਤਸ਼ਾਹ ਦੇ ਕੋਲ ਰਹਿ ਕੇ ਉਹ ਸਾਰੇ ਨਿਵਾਜੇ ਗਏ।
52 ਕਵੀ ਸਮੀਪ ਹੀ ਰਹੇ,
52 ਕਵੀ ਤਾਂ ਖਾਸ ਹੀ ਮਹਾਰਾਜ ਕੋਲ ਰਹਿੰਦੇ ਹਨ।
ਪਾਇਓ ਦਰਬ ਜਿਤਕ ਚਿਤ ਚਾਏ,
ਜਿਤਨੀ ਕੋਈ ਮਾਇਆ ਚਾਹੁੰਦਾ ਸੀ ਉਤਨੀ ਝੋਲੀ ਭਰਦੀ ਸੀ ਉਹਦੀ ਦੀ। ਮਾਇਆ ਤਾਂ ਮਿਲਦੀ ਮਿਲਦੀ ਸੀ ਨਾਲ ਉਹਨਾਂ ਕਵੀਆਂ ਨੂੰ ਮੁਕਤੀ ਦਾ ਦਾਨ ਵੀ ਮਿਲਦਾ ਸੀ ਜੀ, ਜਿਨ੍ਹਾਂ ਨੇ ਆਪਣੀ ਕਲਮ ਰਾਹੀਂ ਗੁਰੂ ਦਾ ਜਸ ਲਿਖਿਆ। ਭਾਈ ਲਿਖਤੀ ਕੁੱਲ ਤਾਰਿਆ ਜੀਓ, ਉਹਨਾਂ ਦੀ ਕੁਲਾਂ ਵੀ ਤਰ ਗਈਆਂ।
ਭਾਰਤ ਆਦਿਕ ਗ੍ਰੰਥ ਬਣਾਏ,
ਮਹਾਭਾਰਤ ਆਦਿਕ ਗ੍ਰੰਥ ਹੈ ਉਹਦੇ ਉਲੱਥੇ ਕਰਾਏ ਮਹਾਰਾਜ ਜੀ ਨੇ।
ਛੰਦ ਬੰਦ ਗੁਨੀਅਨ ਮਨ ਪਾਏ,
ਵੱਖਰੇ ਵੱਖਰੇ ਛੰਦ ਆਦਿਕ ਵਿੱਤ ਸਵਈਏ ਆਦਿਕ ਲਿਖਾ ਕੇ ਉਹਨਾਂ ਕਵੀਆਂ ਤੋਂ ਜਿਹੜੇ ਕਵੀਆਂ ਨੂੰ ਵਿਦਵਾਨਾਂ ਨੂੰ ਭਾਉਂਦੇ ਹਨ।
ਜਥਾ ਬਿਕਰਮਾ ਜੀਤ ਉਦਾਰਾ,
ਇੱਕ ਰਾਜਾ ਭਰਥਰੀ ਹੋਇਆ, ਭਰਥਰੀ ਜੋਗੀ ਵੀ ਹੋਇਆ ਜਿਹਦਾ ਨਾਮ ਗੁਰਬਾਣੀ ਵਿੱਚ ਵੀ ਆਇਆ ਹੈ, ਕਹਿ ਨਾਨਕ ਸੁਣ ਭਰਤਰ ਜੋਗੀ। ਇਹਦਾ ਭਰਾ ਹੋਇਆ ਰਾਜਾ ਬਿਕਰਮਾ ਜੀਤ, ਰਾਜਾ ਬਿਕਰਮਾ ਜੀਤ। ਤੇ ਬਿਕਰਮਾ ਜੀਤ ਰਾਜਾ ਬੜਾ ਪ੍ਰਤਾਪੀ ਰਾਜਾ ਹੋਇਆ। ਪਹਿਲਾਂ ਰਾਜਾ ਭਰਥਰੀ ਆਪ ਸੀ ਤੇ ਰਾਜਾ ਭਰਥਰੀ ਉਹਨੇ ਦੇਖਿਆ ਕਿ ਦੁਨੀਆਂ ਦਾ ਕੀ ਹਾਲ ਹੈ। ਉਹਨੇ ਗ੍ਰੰਥ ਵਿੱਚ ਆਪਣਾ ਹਾਲ ਲਿਖਿਆ, ਦੁਨੀਆਂ ਦਾ ਹਾਲ ਲਿਖਿਆ। ਕੀ ਲਿਖਦਾ ਹੈ? ਜਿਨ ਕੋ ਨਿਤ ਮੈਂ ਚਿਤਮੋ ਚਿਤਮੋ, ਤਿਨ ਕੀ ਰਤ ਮੋਹੇ ਮਾਹੇ ਰਤੀ ਨਾ, ਵੈ ਆਨ ਪੁਮਾਨ ਕੇ ਸੰਗ ਰਤੀ, ਪੁਨ ਤਾ ਮਨ ਮੈਂ ਗਨਕਾ ਗ੍ਰਹਿ ਕੀਨਾ, ਤ੍ਰਿਗ ਹੈ ਅਬਲਾ ਤ੍ਰਿਗ ਕੰਦਰ ਪੈ, ਤ੍ਰਿਗ ਮੋਹੇ ਤਿਕਾਰ ਜੋ ਮਾਰ ਅਧੀਨਾ, ਇਤ ਪ੍ਰੀਤ ਇਤ ਰੀਤ ਸਮੂਹ ਕੀ ਪ੍ਰੀਤ ਸਜੀ, ਇਤ ਰੀਤ ਸਮੂਹ ਕੀ ਪ੍ਰੀਤ ਜੀ, ਨਿਰਪ ਹੋਏ ਜੋਗੀਸ਼ਵਰ ਈਸ਼ਵਰ ਚੀਨਾ। ਇਹ ਗ੍ਰੰਥ ਆਉਂਦਾ ਹੈ ਵੈਰਾਗ ਸ਼ਤਕ। ਉੱਥੇ ਕਵੀ ਜੀ ਨੇ ਸਾਰਾ ਨਿਰਣਾ ਕਰਤਾ ਵੀ ਦੁਨੀਆਂ ਦੀ ਪ੍ਰੀਤ ਝੂਠੀ ਹੈ, ਸਾਰੀ ਹਰੀ ਮਤਲਬ ਦੀ ਪ੍ਰੀਤ ਹੈ। ਉਹ ਤਾਂ ਰਾਜਾ ਤਿਆਗ ਕੇ ਚਲਾ ਗਿਆ ਸੀ ਜੰਗਲਾਂ ਵੱਲ, ਜੋਗੀ ਬਣ ਗਿਆ ਸੀ। ਅਤੇ ਉਹਦਾ ਭਰਾ ਸੀ ਰਾਜਾ ਭਰਥਰੀ, ਭਰਥਰੀ ਨੂੰ ਰਾਜ ਦੇ ਕੇ ਚਲਾ ਗਿਆ ਬਿਕਰਮਾਜੀਤ। ਬਿਕਰਮਾਜੀਤ ਨੂੰ ਰਾਜ ਮਿਲਿਆ ਰਾਜੇ ਭਰਥਰੀ ਤੋਂ। ਪਹਿਲਾਂ ਰਾਜਾ ਭਰਥਰੀ ਸੀ, ਉਸ ਤੋਂ ਬਾਅਦ ਉਹਦਾ ਛੋਟਾ ਭਰਾ ਬਿਕਰਮਾਜੀਤ, ਇਹਨੂੰ ਰਾਜ ਪ੍ਰਾਪਤ ਹੋਇਆ।
ਦਿਓ ਦਾਨ ਤਿਮ ਜਸ ਵਿਸਤਾਰਾ,
ਉਹ ਵੀ ਬੜਾ ਦਾਨੀ ਰਾਜਾ ਸੀ ਰਾਜਾ ਬਿਕਰਮਾਜੀਤ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦਾਨੀ ਕੋਈ ਵੀ ਨਹੀਂ ਹੋ ਸਕਦਾ ਜੀ, ਜਿਨ੍ਹਾਂ ਨੇ ਆਪਣਾ ਸਰਬੰਸੀ ਮਹਾਰਾਜ ਜੀ ਨੇ ਦਾਨ ਕਰ ਦਿੱਤਾ ਹੈ, ਆਪਣੀ ਸਾਰੀ ਉਮਰ ਖਾਲਸੇ ਪੰਥ ਦੀ ਸੇਵਾ 'ਤੇ ਲਗਾਈ, ਦੁਨੀਆਂ ਨੂੰ ਮਹਾਰਾਜ ਜੀ ਨੇ ਆਜ਼ਾਦ ਕਰਵਾਉਣ ਲਈ, ਬਖਸ਼ਿਸ਼ ਵਰਤਾਉਣ ਲਈ, ਮੁਕਤੀ ਦਾ ਦਾਨ ਦੇਣ ਲਈ ਮਹਾਰਾਜ ਜੀ ਨੇ ਸਾਰਾ ਸਰਬੰਸ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਧੰਨ ਮਾਤਾ ਗੋਜਰੀ ਜੀ, ਧੰਨ ਚਾਰ ਸਾਹਿਬਜ਼ਾਦੇ, ਉਹ ਸਾਰੇ ਮਹਾਰਾਜ ਨੇ ਸ਼ਹੀਦ ਕਰਵਾ ਲਏ।
ਸਤਿਗੁਰ ਕੇ ਗੁਣ ਕਵੀਆਂ ਬਖਾਨੇ,
ਐਸੇ ਸਤਿਗੁਰ ਦੇ ਗੁਣ ਉਹਨਾਂ ਕਵੀਆਂ ਨੇ ਲਿਖੇ ਹਨ, ਵਿਖਿਆਨ ਕੀਤੇ ਹਨ।
ਸ਼ੇਸ਼ ਸ਼ਾਰਦਾ ਲਖ ਸੁਖ ਚਾਨੇ,
ਸ਼ੇਸ਼ ਨਾਗ ਵੀ ਤੇ ਸ਼ਾਰਦਾ ਵੀ ਉਹ ਸੰਕੋਚਾਏਵਾਨ ਹੁੰਦੀ, ਸੰਕੋਚਦੀ ਆਪਣੇ ਆਪ ਨੂੰ ਕਿ ਨਹੀਂ ਮੈਂ ਨਹੀਂ ਜਸ ਕਰ ਸਕਦੀ ਮਹਾਰਾਜ ਦਾ। ਸ਼ੇਸ਼ ਨਾਗ ਸੋਚਦਾ ਨਾ ਮੇਰੇ ਤੋਂ ਜਸ ਨਹੀਂ ਹੋਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ।
ਲੀਲਾ ਕਰੀ ਮਾਨਵੀ ਜੈਸੇ,
ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਨੁੱਖੀ ਲੀਲਾ ਵਰਤਾ ਰਹੇ ਹਨ।
ਉਚਕ ਕਰੀ ਵਰਨਨ ਮੈਂ ਤੈਸੇ,
ਕਹਿੰਦੇ ਸ਼ਰੋਤਾ ਜਨੋ ਸਤਿਗੁਰ ਦੀ ਕਿਰਪਾ ਨਾਲ ਤੇ ਸੰਗਤ ਦੀ ਸੀਸ ਨਾਲ ਇਹ ਥੋੜਾ ਜਿਹਾ ਜਸ ਆਪ ਜੀ ਨੇ ਸੁਣਿਆ, ਥੋੜਾ ਜਿਹਾ ਕੁਛ ਕੁ ਲੀਲਾ ਮਹਾਰਾਜ ਦੀ ਆਪ ਸੰਗਤਾਂ ਨੇ ਸੁਣੀ ਹੈ ਜੋ ਕਵੀ ਜੀ ਨੇ ਲਿਖੀ ਹੈ।
ਮਿਸਰੀ ਗਿਰ ਪਪੀਲ ਕਾ ਪਾਵੇ,
ਜਿਵੇਂ ਮਿਸਰੀ ਦਾ ਪਹਾੜ ਹੋਵੇ ਤੇ ਛੋਟੀ ਜਿਹੀ ਕੀੜੀ ਹੋਵੇ, ਉਹ ਕੀੜੀ ਮਿਸਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ ਪਰ ਉਸ ਮਿਸਰੀ ਨੂੰ ਖਾ ਕੇ ਆਪਣੀ ਜੀਭ ਦਾ ਸਵਾਦ ਲੈ ਸਕਦੀ ਹੈ।
ਜਿਤਕ ਸ਼ਕਤ ਸੋ ਬਦਨੀ ਉਠਾਵੇ,
ਜਿਤਨੀ ਉਹਦੀ ਸ਼ਕਤੀ ਹੈ ਕੀੜੀ ਦੀ ਆਪਣੇ ਮੁਖ ਨਾਹੀਂ ਜਾਂ ਆਪਣੇ ਪਿੰਡੇ ਰਾਹੀਂ ਉਹ ਮਿਸ਼ਰੀ ਨੂੰ ਚੱਕ ਸਕਦੀ ਹੈ, ਆਪਣੀ ਥਾਂ ਤੇ ਲਿਜਾ ਸਕਦੀ ਹੈ।
ਇੱਕ ਦਿਨ ਬੈਠੇ ਸਹਿਜ ਸੁਭਾਏ।
ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਸ ਬਿਆਨ ਕਰਨਾ ਇਹ ਮਿਸ਼ਰੀ ਤੋਂ ਪਹਾੜ ਦੇ ਵੱਧ ਹੀ ਹੈ ਭਾਈ। ਚਲੋ ਪਹਾੜ ਦੀ ਵੀ ਕੋਈ ਸੀਮਾ ਹੁੰਦੀ ਹੈ, ਪਰ ਗੁਰੂ ਦੇ ਜਸ ਦੀ ਕੋਈ ਸੀਮਾ ਨਹੀਂ ਹੈ। ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਦਿਨ ਸਹਿਜ ਸੁਭਾਏ ਆਪਣੇ ਆਸਨ ਤੇ ਬੈਠੇ ਸਨ।
ਚੌਂਦਿਸ਼ ਵਿਖੇ ਸਿੰਘ ਸਮੁਦਾਏ।
ਚਾਰੋ ਪਾਸੇ ਗੁਰੂ ਕੇ ਸਿੰਘ ਸੂਰਮੇ ਖਾਲਸਾ ਪੰਥ ਪਾਤਸ਼ਾਹ ਦੇ ਆਲੇ ਦੁਆਲੇ ਪਹਿਰਾ ਦੇ ਰਹੇ ਹਨ।
ਪੁੱਤਰ ਪਠਾਨ ਤਬੇ ਚੱਲ ਆਇਓ।
ਇੱਕ ਪਠਾਨ ਦਾ ਪੁੱਤਰ ਚੱਲ ਕੇ ਮਹਾਰਾਜ ਦੇ ਕੋਲ ਆਇਆ।
ਕਰ ਸਲਾਮ ਕੋ ਸੀਸ ਨਿਵਾਇਓ।
ਇਹਨੇ ਆ ਕੇ ਸਲਾਮ ਕੀਤੀ ਮਹਾਰਾਜ ਨੂੰ, ਆਪਣਾ ਸੀਸ ਨਿਵਾਇਆ ਹੈ। ਇਸ ਪਠਾਨ ਦੇ ਪੁੱਤਰ ਨੇ ਮਹਾਰਾਜ ਕੋਲ ਆਇਆ, ਇਹਨੇ ਆ ਕੇ ਆਪਣਾ ਮਹਾਰਾਜ ਨੂੰ ਸੀਸ ਨਿਵਾ ਕੇ ਸਲਾਮ ਕੀਤੀ ਹੈ।
ਸ਼ਮਸ ਨਹੀਂ ਜਿਸ ਮੁਖ ਪਰ ਆਈ।
ਅਜੇ ਦਾੜੀਏ ਦੇ ਮੁਖ ਤੇ ਨਹੀਂ ਆਈ। ਜੇ ਕਹਿ ਲਓ ਉਮਰ ਕਿਤਨੀ ਕੁ ਹੋਵੇਗੀ, 15-17 ਸਾਲ ਦੀ, ਇੰਨੀ ਕੁ ਉਮਰ ਦਾੜੀ ਵੀ ਨਹੀਂ ਆਉਂਦੀ। ਅਜੇ ਦਾੜੀ ਨਹੀਂ ਮੁਖ ਤੇ ਆਈ, ਪਰ ਹੈ ਪਠਾਨ ਦਾ ਪੁੱਤਰ ਹੈ।
ਪਰੀ ਨਹੀਂ ਬਹੁ ਤਨ ਤਰੁਨਾਈ।
ਸਰੀਰ ਵੀ ਅਜੇ ਖਾਲਸਾ ਚ ਬਹੁਤਾ ਭਰਿਆ ਵੀ ਨਹੀਂ। ਪਠਾਨ ਬਚਪਨ ਤੋਂ ਤਕੜੇ ਹੁੰਦੇ, ਪਰ ਸਰੀਰ ਵਿੱਚ ਬਹੁਤਾ ਨਹੀਂ ਭਰਿਆ ਇਹਦਾ।
ਅਦਬ ਸਾਥ ਆਗੇ ਰਹਿ ਖਰਿਓ।
ਬੜੇ ਅਦਬ ਨਾਲ ਪਾਤਸ਼ਾਹ ਦੇ ਹਜ਼ੂਰ ਖੜਾ ਰਿਹਾ।
ਸ਼੍ਰੀ ਮੁਕਤੇ ਕੈ ਬੂਜਨ ਕਰਿਓ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਪੁੱਛਿਆ ਇਹਦੇ ਬਾਰੇ,
ਕੌਣ ਮਰਦ ਕੀਨੋ ਕਿਵੇਂ ਆਵਨ।
ਪੁੱਛਦੇ ਹਨ ਮਹਾਰਾਜ ਤੂੰ ਕੌਣ ਹੈ ਭਾਈ, ਇਹ ਮਰਦ ਕੌਣ ਆਇਆ, ਤੂੰ ਇਸ ਤੇ ਕਿਸ ਕੰਮ ਲਈ ਆਇਆ ਹੈ।
ਕੌਣ ਨਾਮ ਹੈ ਕਰੋ ਬਤਾਵਨ।
ਤੇਰਾ ਨਾਮ ਕੀ ਹੈ ਇਹ ਦੱਸ।
ਕੌਣ ਦੇਸ਼ ਕਿਸ ਪੁਰ ਘਰ ਤੇਰੇ।
ਤੇਰਾ ਇਲਾਕਾ ਕਿਹੜਾ ਹੈ, ਕਿਹੜੇ ਪਿੰਡ ਵਿੱਚ ਤੇਰਾ ਘਰ ਹੈ ਇਹ ਦੱਸ ਸਾਨੂੰ।
ਕੌਣ ਮਨੋਰਥ ਕੋ ਉਰ ਲੋਰੇ।
ਤੇਰੇ ਮਨ ਦੀ ਕੀ ਤਮੰਨਾ ਹੈ ਇਹ ਵੀ ਦੱਸ, ਵੀ ਤੇਰਾ ਪਿੰਡ ਕਿਹੜਾ ਹੈ, ਤੇਰਾ ਇਲਾਕਾ ਕਿਹੜਾ ਹੈ, ਤੇਰਾ ਨਾਮ ਕਿਹੜਾ ਹੈ, ਤੇ ਤੇਰੇ ਮਨ ਵਿੱਚ ਕੀ ਤਮੰਨਾ ਹੈ ਇਹ ਸਾਨੂੰ ਦੱਸ।
ਕੌਣ ਨਾਮ ਹੈ ਪਿਤਾ ਪਿਤਾਮਾ।
ਤੇਰੇ ਪਿਤਾ ਦਾ ਕੀ ਨਾਂ ਹੈ, ਤੇਰੇ ਪਿਤਾਮਾ ਤੇਰੇ ਦਾਦੇ ਦਾ ਕੀ ਨਾਮ ਹੈ ਦੱਸ ਸਾਨੂੰ।
ਕਹੋ ਪ੍ਰਸੰਗ ਕੈਸੇ ਤਜ ਤਾਮਾ।
ਇਹ ਦੱਸ ਤੂੰ ਕਿਵੇਂ ਆਪਣਾ ਘਰ ਛੱਡ ਕੇ ਇੱਥੇ ਆਇਆ, ਭਾਵ ਇੱਥੇ ਕਿਸ ਕੰਮ ਵਾਸਤੇ ਆਇਆ ਦੱਸ ਸਾਨੂੰ।
ਸੁਣ ਪਠਾਨ ਕੇ ਪੂਤੀ ਉਚਾਰਾ।
ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਸੁਣ ਕੇ ਉਹ ਪਠਾਨ ਦਾ ਪੁੱਤਰ ਮਹਾਰਾਜ ਨੂੰ ਕਹਿਣ ਲੱਗਾ,
ਉਹ ਤੋ ਪੈਂਦ ਖਾਂ ਦਾਦ ਹਮਾਰਾ।
ਇਹ ਕਹਿਣ ਲੱਗਾ ਜੀ ਮੇਰਾ ਦਾਦਾ ਹੈ ਪੈਂਦੇ ਖਾਂ, ਮੇਰੇ ਦਾਦੇ ਦਾ ਨਾਮ ਸੀ ਪੈਂਦੇ ਖਾਂ।
ਨਾਮ ਪਦਰ ਕੋ ਸੰਦੇ ਖਾਨਾ।
ਤੇ ਮੇਰੇ ਪਿੱਤਰ ਦਾ ਪਿਤਾ ਦਾ ਨਾਮ ਹੈ ਸੰਦੇ ਖਾਨ।
ਗੁਲ ਖਾਂ ਮੇਰੋ ਨਾਮ ਬਖਾਨਾ।
ਮੇਰਾ ਨਾਮ ਹੈ ਗੁਲ ਖਾਂ, ਗੁਲ ਖਾਂ ਮੇਰਾ ਨਾਮ ਹੈ, ਮੇਰੇ ਪਿਓ ਦਾ ਨਾਮ ਹੈ ਸੰਦੇ ਖਾਂ, ਤੇ ਮੇਰੇ ਦਾਦੇ ਦਾ ਨਾਮ ਹੈ ਪੈਂਦੇ ਖਾਨ।
ਮਰਦ ਪਠਾਨ ਆਪ ਪਹਿਚਾਨੋ।
ਤੁਸੀਂ ਪਛਾਣੋ ਮੈਂ ਪਠਾਨ ਆ, ਪਠਾਣਾ ਵਿੱਚੋਂ ਮਰਦ ਹਾਂ ਇਹ ਪਛਾਣ ਲੋ ਜੀ।
ਦੇਸ਼ ਨਗਰ ਘਰ ਦੂਰ ਮਹਾਨੋ।
ਮੇਰਾ ਦੇਸ਼ ਮੇਰਾ ਇਲਾਕਾ ਮੇਰਾ ਘਰ ਇਥੋਂ ਬੜਾ ਦੂਰ ਹੈ।
ਦੁਆਬੇ ਬੀਚ ਜਲੰਧਰ ਜ਼ਾਹਿਰ।
ਗੁਰੂ ਜੀ ਦੁਆਬੇ ਵਿੱਚ ਇਲਾਕਾ ਹੈ ਜਲੰਧਰ ਦਾ, ਜਲੰਧਰ ਬੜਾ ਪ੍ਰਸਿੱਧ ਇਲਾਕਾ ਹੈ।
ਛੋਟਾ ਮੀਰ ਗ੍ਰਾਮ ਤਿਸ ਠਾਹਰ।
ਉੱਥੇ ਇੱਕ ਪਿੰਡ ਹੈ ਛੋਟੇ ਮੀਰ, ਦੁਆਬੇ ਵਿੱਚ ਜਲੰਧਰ, ਜਲੰਧਰ ਸਾਰੇ ਜਾਣਦੇ ਹਨ, ਤੇ ਨਾਲ ਅੱਗੇ ਪਿੰਡ ਆਉਂਦਾ ਛੋਟੇ ਮੀਰ, ਛੋਟੇ ਮੀਰ ਇਹ ਪਿੰਡ ਵੀ ਪ੍ਰਸਿੱਧ ਹੈ।
ਚਿਰੰਕਾਲ ਚਾਕਰ ਪਤਸ਼ਾਹੀ।
ਅਸੀਂ ਤਾਂ ਪਿਤਾ ਤੋਂ ਪਿਤਾਮੇ ਤੋਂ ਸ਼ੁਰੂ ਤੋਂ ਹੀ ਪਾਤਸ਼ਾਹ ਦੇ ਕੋਲ ਨੌਕਰੀ ਕਰਦੇ ਆਏ ਹਾਂ।
ਲੇਕਰ ਦਰਬ ਗੁਜ਼ਰ ਨਿਰਬਾਹੀ।
ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਹੈ ਉਹਦੇ ਕੋਲ ਅਸੀਂ ਨੌਕਰੀ ਕਰਦੇ ਆਏ ਹਾਂ, ਤੇ ਉਹਨਾਂ ਕੋਲ ਅਸੀਂ ਆਪਣੇ ਘਰ ਦੀ ਗੁਜਰਾਨ ਲੈਣ ਲਈ ਦਰਮਾਹਾ ਤਨਖਾਹ ਲੈ ਕੇ ਗੁਜ਼ਾਰਾ ਕਰਦੇ ਹਾਂ।
ਜਨਨੀ ਕਹਿ ਕਰ ਮੋਏ ਸਿਖਾਇਓ।
ਗੁਰੂ ਜੀ ਮੈਨੂੰ ਮੇਰੀ ਮਾਤਾ ਨੇ ਭੇਜਿਆ ਆਪ ਜੀ ਦੇ ਕੋਲ, ਮੈਨੂੰ ਮਾਤਾ ਜੀ ਨੇ ਕਹਿ ਕੇ ਭੇਜਿਆ ਹੈ।
ਸਭ ਰਾਵਰ ਕੋ ਭੇਦ ਬਤਾਇਓ,
ਦੱਸਿਆ ਮੇਰੀ ਮਾਂ ਨੇ ਆਪ ਜੀ ਬਾਰੇ ਸਾਰਾ ਕੁਝ ਦੱਸਿਆ ਕਿ ਆਪ ਜੀ ਬੜੇ ਦਿਆਲੂ ਕਿਰਪਾਲੂ ਹੋ।
ਦਿਲ ਜਮਾਲ ਪਾ ਦਰਸ਼ਨ ਕਰਬੇ,
ਤੁਹਾਡੇ ਦਰਸ਼ਨ ਕਰਕੇ ਮੇਰਾ ਦਿਲ ਜਮਾਲ ਹੋ ਗਿਆ ਹੈ। ਜਮਾਲ ਕਹਿੰਦੇ ਜੀ ਨਿਹਾਲ ਹੋ ਗਿਆ ਹੈ, ਮੇਰੇ ਮਨ ਨੂੰ ਖਿੜਾ ਪੈਦਾ ਹੋ ਗਿਆ ਹੈ।
ਸਰਬ ਗੁਨਾਹ ਸ਼ਿਗਰ ਪਰ ਹਰ ਬੇ,
ਤੁਸੀਂ ਤਾਂ ਸਾਰੇ ਗੁਨਾਹ ਬੜੀ ਛੇਤੀ ਦੂਰ ਕਰਦੇ ਹੋ, ਹਰ ਇੱਕ ਦੇ ਪਾਪ ਖਿੰਨ ਵਿੱਚ ਆਪ ਜੀ ਨਾਸ਼ ਕਰਦੇ ਹੋ।
ਭਇਓ ਪਾਕ ਮੈਂ ਲਿਹੋ ਦੀਦਾਰਾ,
ਅੱਜ ਆਪ ਜੀ ਦੇ ਦੀਦਾਰ ਕਰਕੇ ਗੁਰੂ ਜੀ ਮੈਂ ਪਾਕ ਹੋ ਗਿਆ ਹਾਂ, ਮੈਂ ਮਨ ਕਰਕੇ ਪਵਿੱਤਰ ਹੋ ਗਿਆ ਤੁਹਾਡੇ ਦੀਦਾਰੇ ਕਰਕੇ।
ਤੁਮ ਪੀਰਨ ਕੇ ਪੀਰ ਉਦਾਰਾ,
ਤੁਸੀਂ ਤਾਂ ਪੀਰਾਂ ਦੇ ਪੀਰ ਹੋ, ਉਦਾਰ ਹਿਰਦੇ ਵਾਲੇ ਦਿਆਲੂ ਗੁਰੂ ਹੋ।
ਸੁਣ ਸਤਿਗੁਰੂ ਖਾਨ ਸਨਮਾਨਾ,
ਇਹ ਸਾਰੀ ਗੱਲ ਸੁਣ ਕੇ ਸਤਿਗੁਰ ਮਹਾਰਾਜ ਨੇ ਇਸ ਖਾਨ ਦਾ ਬੜਾ ਸਨਮਾਨ ਕੀਤਾ। ਨਾਮ ਹੈ ਜੀ ਗੁਲ ਖਾਂ, ਕਈ ਥਾਵਾਂ ਤੇ ਵੀ ਜ਼ਿਕਰ ਆਉਂਦਾ ਦੂਜੇ ਗ੍ਰੰਥਾਂ ਵਿੱਚ। ਇਹਦੇ ਨਾਲ ਦੂਜਾ ਬੰਦਾ ਵੀ ਆਇਆ ਸੀ ਜਿਹਦਾ ਨਾਮ ਲਿਖਦੇ ਡਾਕਟਰ ਗੰਡਾ ਸਿੰਘ ਜੀ ਜਮਸ਼ੇਦ ਖਾਂ, ਤੇ ਕਈ ਉਹਦੇ ਬਾਰੇ ਕਹਿੰਦੇ ਅਤੋਲਾ ਖਾਂ ਵੀ ਕਹਿੰਦੇ। ਇਹ ਦੋ ਆਇਆ ਸੀ, ਪਰ ਕਵੀ ਸੰਤੋਖ ਦੇ ਅਨੁਸਾਰ ਇਹ ਇੱਥੇ ਗੁਰੂ ਦਰਬਾਰ ਵਿੱਚ ਗੁਲ ਖਾਂ ਇਕੱਲਾ ਆਇਆ ਸੀ, ਤੇ ਇਹਦੀ ਮਾਂ ਵੀ ਇਸੇ ਇਲਾਕੇ ਵਿੱਚ ਆਈ ਸੀ ਨਾਲ ਇਹਦੇ, ਪੰਜਾਬ ਤੋਂ ਗੁਰੂ ਸਾਹਿਬ ਦੇ ਮਗਰ ਮਗਰ ਇਹਦੀ ਮਾਂ ਨਾਲ ਆਈ ਸੀ। ਇਹ ਵੀ ਜ਼ਿਕਰ ਆਉਂਦਾ ਇਤਿਹਾਸ ਵਿੱਚ, ਇਹਨੂੰ ਭੇਜਿਆ ਸੀ ਵਜ਼ੀਰ ਖਾਂ ਨੇ। ਵਜ਼ੀਰ ਖਾਂ ਨੂੰ ਫਿਕਰ ਪੈ ਗਿਆ ਸੀ ਕਿ ਗੁਰੂ ਸਾਹਿਬ ਦਾ ਅਤੇ ਬਾਦਸ਼ਾਹ ਬਹਾਦਰ ਸ਼ਾਹ ਦਾ ਆਪਸੀ ਪਿਆਰ ਵੱਧ ਰਿਹਾ, ਮਿਲਾਪ ਵੱਧ ਰਿਹਾ, ਅਤੇ ਮੇਰੀ ਹੁਣ ਸ਼ਾਂਤੀ ਆਉਣੀ ਨਹੀਂ, ਹੁਣ ਮੇਰੇ ਉੱਤੇ ਕਹਿਰ ਵਾਪਰਨਾ, ਮੇਰੀ ਮੌਤ ਨੇੜੇ ਹੈ। ਤਾਂ ਉਹਨੂੰ ਡਰ ਪੈਦਾ ਹੋ ਗਿਆ, ਅਤੇ ਉਹਨੇ ਇਸ ਨੂੰ ਖਰੀਦ ਕੇ ਤਰੀਕੇ ਨਾਲ ਸਮਝਾ ਕੇ ਕਿ ਮੇਰਾ ਨਾਮ ਵੀ ਨਾ ਆਵੇ, ਉਹ ਇਹਨੂੰ ਚੰਗੀ ਤਰ੍ਹਾਂ ਮਾਇਆ ਦੇ ਕੇ ਭੇਜਿਆ ਮਹਾਰਾਜ ਵੱਲ। ਅਤੇ ਗੁਰੂ ਸਾਹਿਬ ਨੇ ਉੱਤੇ ਵਾਰ ਕਰ ਨਿਸ਼ਾਨਾ ਬਣਾ ਕੇ ਉਹਨੂੰ ਖਤਮ ਕਰ ਦੇ। ਇਸ ਤਰ੍ਹਾਂ ਵਜ਼ੀਰ ਖਾਂ ਨੇ ਭੇਜਿਆ ਸੀ ਇਹਨੂੰ, ਕਈ ਵਿਦਵਾਨ ਇਹ ਵੀ ਜ਼ਿਕਰ ਕਰਦੇ। ਹੁਣ ਅੱਗੇ ਸਾਰਾ ਖੁੱਲ੍ਹ ਜਾਏਗਾ ਸਾਰਾ ਕੁਝ। ਅਤੇ ਸਤਿਗੁਰੂ ਪਾਤਸ਼ਾਹ ਜਾਣਦੇ ਹਨ, ਇਹ ਵੀ ਜਾਣਦੇ ਕਿ ਮਹਾਰਾਜ ਸਾਡਾ ਹੁਣ ਅਖੀਰਲਾ ਸਮਾਂ ਇਦੋਂ ਹੀ ਹੱਥੋਂ ਆਉਣਾ। ਕਿਉਂ? ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮਹਿਤਵ ਜੂਝ ਮਰੋ। ਇੱਕ ਯੋਧਾ ਐਵੇਂ ਬੇਆਈ ਮੌਤ ਨਹੀਂ ਮਰਦਾ, ਉਹ ਸ਼ਹੀਦ ਹੋ ਕੇ ਸ਼ਸਤਰ ਨਾਲ ਜੂਝ ਕੇ ਸ਼ਹੀਦ ਹੁੰਦਾ ਹੈ। ਅਤੇ ਮਹਾਰਾਜ ਜੀ ਨੇ ਹੁਣ ਆਪਣੀ ਬਖਸ਼ਿਸ਼ ਇਸ ਤੇ ਆਪ ਵਰਤਾਉਣੀ ਸ਼ੁਰੂ ਕੀਤੀ।
ਕਯੋ ਸਮੀਪ ਬਿਠਾਵਨ ਠਾਨਾ,
ਇਸ ਗੁਲ ਖਾਂ ਨੂੰ ਮਹਾਰਾਜ ਜੀ ਨੇ ਕਹਿ ਕੇ ਆਪਣੇ ਕੋਲ ਬਿਠਾ ਲਿਆ।
ਆਵਨ ਕਰੋ ਹਮੇਸ਼ ਇਥਾਈ,
ਗੁਰੂ ਪਾਤਸ਼ਾਹ ਕਹਿੰਦੇ ਗੁਲ ਖਾਂ ਇੱਥੇ ਰੋਜ਼ ਆਇਆ ਕਰ, ਜਦੋਂ ਲੋੜ ਪਵੇ ਇਹ ਸਾਡੇ ਕੋਲ ਆ ਜਾਇਆ ਕਰ।
ਦਰਸੋ ਪਰਸੋ ਜਿਮ ਉਰ ਪਾਈ,
ਜਿਵੇਂ ਤੇਰੇ ਮਨ ਨੂੰ ਭਾਉਂਦਾ ਆ ਕੇ ਦਰਸ਼ਨ ਕਰ, ਸਾਡੇ ਕੋਲ ਬੈਠ ਜਾ ਸਕਦਾ ਹੈ।
ਬੈਠਿਓ ਚਤਰ ਕਟੀ ਲਗ ਖਾਨ,
ਉਸ ਦਿਨ ਇਹ ਖਾਨ ਗੁਲ ਖਾਂ ਗੁਰੂ ਪਾਤਸ਼ਾਹ ਕੋਲ ਚਾਰ ਘੜੀਆਂ ਬੈਠਾ ਰਿਹਾ।
ਔਰ ਉੱਠਿਓ ਤਰ ਮਸਤਕ ਪਾਨ,
ਚਾਰ ਘੜੀਆਂ ਬਾਅਦ ਉੱਠ ਕੇ ਮੱਥਾ ਟੇਕਿਆ ਇਹਨੇ ਮਹਾਰਾਜ ਜੀ ਨੂੰ।
ਚੁੱਕ ਸਲਾਮ ਕੀਨੀ ਹੋਏ ਖਰੇ,
ਫਿਰ ਚੁੱਕ ਕੇ ਸਲਾਮ ਕੀਤੀ ਖੜੇ ਹੋ ਕੇ ਨੇ। ਚਾਰ ਘੜੀਆਂ ਬਾਅਦ ਮਹਾਰਾਜ ਜੀ ਨੂੰ ਚੁੱਕ ਕੇ ਸਲਾਮ ਕਰਕੇ ਜਾਣ ਲੱਗਾ।
ਗੁਰਨ ਬਿਲੋ ਕੇ ਕਰੁਣਾ ਤਰੇ,
ਗੁਰੂ ਸਾਹਿਬ ਨੇ ਇਹਦੇ ਵੱਲ ਵੇਖਿਆ ਤੇ ਕਿਰਪਾ ਦ੍ਰਿਸ਼ਟੀ ਕੀਤੀ।
ਪੰਜ ਅਸ਼ਰਫੀ ਬਖਸ਼ਨ ਕੀਨ,
ਪੰਜ ਅਸ਼ਰਫੀਆਂ ਦਿੱਤੀਆਂ ਇਹਨੂੰ, ਪੰਜ ਸੋਨੇ ਦੀ ਮੋਹਰਾਂ ਦੇ ਕੇ ਮਹਾਰਾਜ ਨਿਹਾਲ ਕਰਦੇ ਹਨ ਇਸ ਨੂੰ।
ਗੁਲਖਾਂ ਹਰਖਿਓ ਪੀਨ,
ਪੰਜ ਅਸ਼ਰਫੀਆਂ ਪੰਜ ਦਿਨਾਰ ਲੈ ਕੇ ਗੁਲਖਾਂ ਬੜਾ ਖੁਸ਼ ਹੋਇਆ।
ਪੁਣ ਚੱਲ ਗਏ ਉਹ ਆਪਣੇ ਥਾਨਾ,
ਇੱਥੋਂ ਸਤਿਗੁਰ ਤੋਂ ਵਿਦਾਇਗੀ ਲੈ ਕੇ ਆਪਣੇ ਟਿਕਾਣ, ਜਿਹਦੇ ਟਿਕਾਣਾ ਸੀ ਨਾ ਇਹਦਾ, ਆਪਣੀ ਮਾਂ ਨਾਲ ਰਹਿੰਦਾ ਸੀ ਤੇ ਕਿਸੇ ਥਾਂ ਤੇ ਆ ਕੇ ਉੱਥੇ ਚਲਾ ਗਿਆ।
ਜਨਨੀ ਸੰਗ ਪ੍ਰਸੰਗ ਬਖਾਨਾ,
ਤੇ ਆਪਣੀ ਮਾਂ ਨੂੰ ਸਾਰੀ ਗੱਲ ਜਾ ਕੇ ਕਹਿਣ ਲੱਗਾ।
ਮਿਹਰਬਾਨਗੀ ਕਰੀ ਕਿਰਪਾਲਾ,
ਕਹਿਣ ਲੱਗਾ ਮਾਤਾ ਐ ਮਾਂ ਅੱਜ ਮੇਰੇ ਉੱਤੇ ਗੁਰੂ ਸਾਹਿਬ ਨੇ ਬੜੀ ਮਿਹਰਬਾਨੀ ਕੀਤੀ।
ਬਖਸ਼ਿਓ ਆਵਤ ਦਰਬ ਵਿਸਾਲਾ।
ਜਦੋਂ ਮੈਂ ਇਧਰ ਆ ਰਿਹਾ ਸੀ, ਮੈਨੂੰ ਮਹਾਰਾਜ ਨੇ 5 ਅਸ਼ਰਫੀਆਂ ਬਖਸ਼ਿਸ਼ ਕੀਤੀਆਂ ਹਨ।
ਹੁਕਮ ਕਰਿਓ ਇਮ ਆਓ ਹਮੇਸ਼ੂ।
ਤੇ ਇਹ ਵੀ ਹੁਕਮ ਕੀਤਾ ਗੁਰੂ ਸਾਹਿਬ ਨੇ ਵੀ, ਬੇਟਾ ਰੋਜ਼ ਆਇਆ ਕਰ, ਐ ਪਠਾਨ ਦੇ ਪੁੱਤਰ ਰੋਜ਼ ਸਾਡੇ ਕੋਲ ਆਇਆ ਕਰ।
ਸੁਨ ਮਾਤਾ ਤੈ ਹਰਖ ਵਿਸ਼ੇਸ਼।
ਜਦੋਂ ਮਾਂ ਨੇ ਸੁਣਿਆ, ਮਾਂ ਬੜੀ ਖੁਸ਼ ਹੋਈ ਇਹਦੀ।
ਦਿਵਸ ਆਗਲੇ ਪੁੰਨ ਚੱਲ ਗਏ।
ਅਗਲਾ ਦਿਨ ਚੜਿਆ, ਇਹ ਗੋਲਖਾਂ ਫਿਰ ਮਹਾਰਾਜ ਕੋਲ ਪਹੁੰਚ ਗਿਆ।
ਝੁੱਕ ਸਲਾਮ ਕੋ ਠਾਨਤ ਪਇਓ।
ਇਹਨੇ ਝੁੱਕ ਕੇ ਸਲਾਮ ਕੀਤੀ ਮਹਾਰਾਜ ਕਲਗੀਧਰ ਪਿਤਾ ਜੀ ਨੂੰ।
ਸਤਿਗੁਰ ਸਾਦਰ ਨਿਕਟ ਬਿਠਾਇਓ।
ਬੜੇ ਸਤਿਕਾਰ ਨਾਲ ਇਸ ਗੋਲਖਾਂ ਨੂੰ ਗੁਰੂ ਸਾਹਿਬ ਨੇ ਆਪਣੇ ਕੋਲ ਬਿਠਾ ਲਿਆ।
ਉਹ ਘੜੀ ਸ਼੍ਰੀ ਬਦਨੀ ਅਲਾਇਓ।
ਇਹ ਘੜੀ ਪਾਤਸ਼ਾਹ ਦੇ ਕੋਲ ਬੈਠਾ ਰਿਹਾ। ਇਹ ਘੜੀ ਕੋਲ ਬੈਠਣ ਤੋਂ ਬਾਅਦ ਗੁਰੂ ਮਹਾਰਾਜ ਜੀ ਆਖਣ ਲੱਗੇ,
ਚੌਪਰ ਖੇਲ ਲਖੇ ਕਹਿ ਨਾਈ।
ਪਾਤਸ਼ਾਹ ਕਹਿੰਦੇ, ਗੁਲਖਾਂ ਚੌਪੜ ਦੀ ਬਾਜੀ ਖੇਡਣੀ ਆਉਂਦੀ ਹੈ? ਦੱਸ ਗੁਲਖਾਂ ਚੌਪੜ ਦੀ ਬਾਜੀ ਖੇਡਣੀ ਆਉਂਦੀ ਹੈ ਕਿ ਨਹੀਂ ਆਉਂਦੀ?
ਸੁਣ ਕੇ ਕਹਿਓ ਆਏ ਮਮ ਪਾਈ।
ਇਹ ਗੱਲ ਸੁਣ ਕੇ ਗੁਲਖਾਂ ਕਹਿਣ ਲੱਗਾ, ਹਾਂ ਗੁਰੂ ਜੀ ਹਾਂ, ਮੈਨੂੰ ਚੌਪੜ ਖੇਲਣਾ ਆਉਂਦਾ ਹੈ।
ਕੋਸ਼ ਵਿਖੇ ਤੇ ਕਹਿ ਅਨਵਾਇਓ।
ਉਸੇ ਵੇਲੇ ਮਹਾਰਾਜ ਜੀ ਨੇ ਕਹਿ ਕੇ ਖਜਾਨਚੀ ਤੋਂ, ਆਪਣੇ ਕੋਸ਼ ਵਿੱਚੋਂ, ਖਜ਼ਾਨੇ ਵਿੱਚੋਂ ਉਹ ਚੌਪੜ ਦੀ ਬਾਜੀ ਕਢਵਾਈ ਹੈ।
ਇਸ ਨਿਜ ਮੈਂ ਸੋ ਖੇਲ ਵਿਛਾਇਓ।
ਉਹਦੇ ਵਿਚਕਾਰ ਤੇ ਆਪਣੇ ਵਿਚਕਾਰ, ਦੋਵਾਂ ਦੇ ਵਿਚਕਾਰ ਮਹਾਰਾਜ ਨੇ ਉਹ ਬਾਜੀ ਵਿਛਵਾਈ ਹੈ।
ਡਲ ਕੰਚਨ ਕੇ ਚੂਨੀ ਜਰੇ।
ਜਿਹਦੇ ਜਿਹੜੇ ਡਲ ਸਨ ਸੋਨੇ ਦੇ ਬਣੇ ਹੋਏ ਜੀ, ਡਲ ਜਿਹੜੇ ਫੈਂਕਦੇ ਹਨ ਉਹ ਸੋਨੇ ਦੇ ਬਣੇ ਹੋਏ ਹਨ।
ਤਿਮਹੀ ਨਰਦ ਜਗਮਗਾ ਕਰੇ।
ਇਸੇ ਤਰ੍ਹਾਂ ਜਿਹੜੀ ਨਰਦਾ ਹਨ, ਜਿਹੜੀ ਮਾਰਦੇ ਹਨ, ਉਹ ਵੀ ਜਗਮਗ ਬੜੀ ਸੋਹਣੀਆਂ ਸੋਨੇ ਦੀਆਂ ਚਿੱਤਰਕਾਰੀ ਕੀਤੀ ਹੋਈ ਹੈ।
ਚਲੇ ਦਾਵ ਡਲ ਕੋ ਛਿਤ ਮੇਲ।
ਦਾਵ ਪੈਣ ਲੱਗਾ, ਦਾਵ ਇੱਕ ਦੂਜੇ ਤੇ ਬਾਜੀ ਮਾਰਦੇ, ਜਿਵੇਂ ਨਰਦਾ ਦੂਜੇ ਦੇ ਖਜ਼ਾਨੇ ਚ ਪਜਾ ਕੇ ਉਹਦੀ ਬਾਜੀ ਮਾਰਨੀ ਹੈ, ਉਹ ਖੇਡਣ ਲੱਗੇ।
ਪਰਚੇ ਇੱਕ ਦੋਏ ਬਾਜੀ ਖੇਲ।
ਖੇਡਦੇ ਖੇਡਦੇ ਇੱਕ ਦੋ ਬਾਜੀਆਂ ਮਹਾਰਾਜ ਨੇ ਖੇਡੀਆਂ ਹਨ।
ਬੌਰ ਬਾਰਤਾ ਗੁਰੂ ਚਲਾਈ।
ਫਿਰ ਮਹਾਰਾਜ ਨੇ ਗੱਲ ਛੇੜੀ, ਗੱਲਾਂ ਨਾਲ ਨਾਲ ਕਰੀ ਜਾਂਦੇ ਮਹਾਰਾਜ, ਜਿਵੇਂ ਅਸੀਂ ਖੇਡਦੇ ਵੀ ਹਾਂ ਨਾ, ਗੱਲਾਂ ਵੀ ਕਰੀ ਜਾਂਦੇ ਹਾਂ, ਤੇ ਸਤਿਗੁਰੂ ਪਾਤਸ਼ਾਹ ਨਾਲ ਨਾਲ ਫਿਰ ਗੱਲਾਂ ਵੀ ਕਰਦੇ ਹਨ।
ਕਬ ਤੇ ਕਰੀ ਚਾਕਰੀ ਪਾਈ।
ਗੁਰੂ ਸਾਹਿਬ ਕਹਿੰਦੇ, ਦੱਸ ਗੋਲਖਾਂ ਤੁਸੀਂ ਕਦੋਂ ਤੋਂ ਨੌਕਰੀ ਕਰਦੇ ਆਏ ਹੋ?
ਸ਼ਾਹ ਨਿਕਟ ਕਬ ਕੇ ਤੁਮ ਰਹੇ।
ਤੁਸੀਂ ਕਿਸ ਸਮੇ ਤੋਂ ਬਾਦਸ਼ਾਹ ਦੇ ਕੋਲ ਰਹਿੰਦੇ ਆਏ ਹੋ?
ਕਿਤਕ ਦਰਬ ਕੋ ਤੈ ਤੇ ਲਏ।
ਕਿਤਨੀ ਕੁ ਮਾਇਆ ਲੈਂਦੇ ਹੋ ਬਾਦਸ਼ਾਹ ਵੱਲੋਂ? ਤੁਹਾਡੀ ਤਨਖਾਹ ਕਿਤਨੀ ਹੈ ਦੱਸੋ ਸਾਨੂੰ।
ਸੁਣ ਕਰ ਜੋਰ ਪਠਾਨ ਬਖਾਨੀ।
ਇਹ ਗੱਲ ਸੁਣ ਕੇ ਪਠਾਨ ਦਾ ਪੁੱਤਰ ਗੁਲਖਾਂ ਕਹਿਣ ਲੱਗਾ,
ਚਿਰੰਕਾਲ ਕੀ ਲਗੀ ਮਹਾਨੀ।
ਗੁਰੂ ਜੀ, ਅਸੀਂ ਤਾਂ ਬਹੁਤ ਸਮੇਂ ਤੋਂ ਮੇਰੇ ਪਿਤਾ, ਮੇਰੇ ਦਾਦਾ ਜੀ ਉਹਨਾਂ ਕੋਲ ਨੌਕਰੀ ਕਰਦੇ ਆਏ ਹਾਂ।
ਮਮ ਜਨਨੀ ਸਭ ਭਨਿਓ ਪ੍ਰਸੰਗ।
ਮੈਨੂੰ ਤਾਂ ਪਤਾ ਨਹੀਂ, ਪਰ ਮੇਰੀ ਮਾਂ ਨੇ ਦੱਸਿਆ ਮੈਨੂੰ। ਗੁਰੂ ਜੀ, ਮੈਨੂੰ ਤਾਂ ਪਤਾ ਨਹੀਂ ਇਹਦੇ ਬਾਰੇ, ਪਰ ਮੇਰੀ ਮਾਂ ਨੇ ਸਾਰੀ ਗੱਲ ਮੈਨੂੰ ਦੱਸੀ ਹੈ।
ਸੋ ਮੈਂ ਕਹੂੰ ਆਪ ਕੇ ਸੰਗ।
ਜਿਵੇਂ ਮੇਰੀ ਮਾਂ ਨੇ ਮੈਨੂੰ ਆਖਿਆ, ਗੁਰੂ ਜੀ ਤੁਹਾਡੇ ਹਜ਼ੂਰ ਮੈਂ ਇਸ ਤਰ੍ਹਾਂ ਦੱਸਦਾ ਹਾਂ।
ਸ਼ਾਹ ਸਮੀਪ ਮਿਲਿਓ ਮਮ ਦਾਦਾ।
ਮੇਰਾ ਦਾਦਾ ਪੈਂਦੇ ਖਾਂ ਉਹ ਸ਼ਾਹਜਹਾਂ ਬਾਦਸ਼ਾਹ ਨੂੰ ਮਿਲਿਆ।
ਕਿਸ ਕਾਰਨ ਤੇ ਗੁਰ ਸੰਗ ਬਾਦਾ।
ਪਰ ਕਿਸੇ ਕਾਰਨ ਵਸ ਪਹਿਲਾਂ ਗੁਰੂ ਪਾਤਸ਼ਾਹ ਕੋਲ ਰਹਿੰਦਾ ਸੀ, ਇਸ਼ਾਰਾ ਚੱਲਦਾ ਪੈਂਦੇ ਖਾਂ ਵੱਲ। ਇਹ ਸਾਰਾ ਇਤਿਹਾਸ ਆਪ ਜੀ ਸੁਣਿਆ, ਸਾਰਾ ਪਿੱਛੇ ਸੁਣਿਆ ਕਿ ਪੈਂਦੇ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤਰਾਂ ਵਾਂਗ ਪਾਲਿਆ, ਅਖੀਰ ਤੇ ਨਮਕ ਹਰਾਮੀ ਬਣ ਗਿਆ। ਤੇ ਕਿਸੇ ਕਾਰਨ ਵਸ ਜਦੋਂ ਨਮਕ ਹਰਾਮੀ ਬਣਿਆ ਤੇ ਫਿਰ ਬਾਦਸ਼ਾਹ ਵੱਲ ਚਲਾ ਗਿਆ ਸੀ, ਸ਼ਾਹਜਹਾਂ ਬਾਦਸ਼ਾਹ ਦੇ ਕੋਲ ਫਰਿਆਦ ਲੈ ਕੇ ਗਿਆ ਸੀ। ਉਹ ਗੱਲ ਕਰਦੇ ਹਨ ਵੀ ਮੇਰੇ ਦਾਦਾ ਜੀ, ਤੁਹਾਡੇ ਦਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕੋਲ ਪਹਿਲਾਂ ਉੱਥੇ ਰਹਿੰਦੇ ਰਹੇ ਉਹਨਾਂ ਕੋਲ ਹੀ, ਫਿਰ ਕਿਸੇ ਕਾਰਨ ਬਸ ਦੋਵਾਂ ਦਾ ਆਪਸੀ ਵਿਵਾਦ ਪੈਦਾ ਹੋ ਗਿਆ।
ਮਰਿਓ ਯੁੱਧ ਮੈਂ ਸੋ ਤਤਕਾਲਾ।
ਜਦੋਂ ਯੁੱਧ ਹੋਇਆ ਤੇ ਮੇਰੇ ਦਾਦਾ ਜੀ ਉਹ ਮਰ ਗਏ। ਯੁੱਧ ਹੋਇਆ, ਚੌਥਾ ਯੁੱਧ ਹੋਇਆ ਕਰਤਾਰਪੁਰ ਸਾਹਿਬ ਦਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਤੇ ਪੈਂਦੇ ਖਾਂ ਲਗਭਗ 74-75 ਹਜ਼ਾਰ ਫੌਜ ਲੈ ਕੇ ਆਇਆ। ਕਰਤਾਰਪੁਰ ਸਾਹਿਬ ਇਹ ਪਹਾਣ ਯੁੱਧ ਹੋਇਆ ਅਤੇ ਉੱਥੇ ਗੁਰੂ ਸਾਹਿਬ ਨੇ ਇਸ ਪੈਂਦੇ ਖਾਂ ਨੂੰ ਮਾਰਿਆ ਸੀ, ਇਹਦਾ ਉਧਾਰ ਕੀਤਾ, ਪੁੱਤਰਾਂ ਵਾਂਗ ਇਹਨੂੰ ਪਾਲਿਆ, ਅਖੀਰ 'ਤੇ ਨਮਕ ਹਰਾਮੀ ਬਣ ਗਿਆ। ਪਰ ਝਟਕਾਉਣਾ ਪਿਆ ਮਹਾਰਾਜ ਜੀ ਨੂੰ, ਇਹਨੂੰ ਝਟਕਾ ਦਿੱਤਾ ਪਾਤਸ਼ਾਹ ਨੇ, ਪਰ ਪਾਤਸ਼ਾਹ ਨੇ ਇਹਦਾ ਉਧਾਰ ਵੀ ਨਾਲ ਕਰ ਦਿੱਤਾ।
ਪਿਤਾ ਰੇ ਉਹ ਤਨ ਲਿਹੋ ਵਿਸਾਲਾ,
ਗੁਰੂ ਜੀ ਮੇਰੇ ਦਾਦੇ ਤੋਂ ਬਾਅਦ ਫਿਰ ਮੇਰਾ ਪਿਤਾ ਉਹ ਸ਼ਾਹਜਹਾਂ ਦੇ ਕੋਲ ਹੀ ਨੌਕਰੀ ਕਰਦਾ ਰਿਹਾ।
ਕਰਤ ਚਾਕਰੀ ਹਜ਼ਰਤ ਕੇਰੀ,
ਹਜ਼ਰਤ ਬਾਦਸ਼ਾਹ ਫਿਰ ਔਰੰਗਜ਼ੇਬ ਬਾਦਸ਼ਾਹ ਬਣਿਆ, ਉਹਨਾਂ ਕੋਲ ਨੌਕਰੀ ਕਰਦੇ ਰਹੇ।
ਸ਼ਾਹਜਹਾਂ ਪੁਨ ਔਰੰਗ ਨੇਰੀ,
ਸ਼ਾਹਜਹਾਂ ਤੋਂ ਬਾਅਦ ਔਰੰਗਾਬਾਦ ਸਾਹਿਬ ਬਣਿਆ ਔਰੰਗਜ਼ੇਬ, ਔਰੰਗਜ਼ੇਬ ਦੇ ਕੋਲ ਹੀ ਨੌਕਰੀ ਕਰਦੇ ਰਹੇ।
ਪੂਰਨ ਬੈਤੇ ਪਿਤ ਮਰ ਗਏ,
ਜਦੋਂ ਮੇਰੇ ਪਿਤਾ ਦੀ ਉਮਰ ਪੂਰੀ ਹੋਈ, ਆਪਣੀ ਉਮਰ ਪੂਰੀ ਕਰਕੇ ਸਵਾਸ ਪੂਰੀ ਕਰਕੇ ਮੇਰਾ ਪਿਤਾ ਜੀ ਵੀ ਦੁਨੀਆਂ ਤੋਂ ਚਲੇ ਗਏ।
ਮੈਂ ਚਾਕਰ ਪੁਨ ਤਿਮਹੀ ਪਏ,
ਉਸ ਤੋਂ ਬਾਅਦ ਨੌਕਰੀ ਮੈਨੂੰ ਮਿਲ ਗਈ। ਇਹ ਹੁੰਦਾ ਹੀ ਆਇਆ, ਅੱਜ ਵੀ ਮਹਿਕਮੇ 'ਚ ਹੁੰਦਾ ਹੋਇਆ ਕਿ ਮੇਰੇ ਪਿਓ ਤੋਂ ਬਾਅਦ ਉਹ ਨੌਕਰੀ ਉਹ ਚਾਕਰੀ ਮੈਨੂੰ ਮਿਲ ਗਈ।
ਲੱਗਿਓ ਪ੍ਰਥਮ ਦਰਮਾ ਹੋ ਜੇਤਾ,
ਜਿਤਨੇ ਮੇਰੇ ਪਿਤਾ ਦੀ ਤਨਖਾਹ ਸੀ ਨਾ ਉਥੋਂ ਸ਼ੁਰੂ ਹੋਈ ਮੇਰੀ ਵੀ ਤਨਖਾਹ, ਤੇ ਮੈਂ ਵੀ ਉਥੋਂ ਤਨਖਾਹ ਲੈਂਦਾ ਰਿਹਾ।
ਲੀਤੇ ਰਹੇ ਸਦਾ ਹਮ ਤੇਤਾ,
ਅਸੀਂ ਤਾਂ ਜਿਤਨੇ ਸਾਨੂੰ ਬਾਦਸ਼ਾਹ ਵੱਲੋਂ ਤਨਖਾਹ ਮਿਲਦੀ ਸੀ ਉਤਨੀ ਲੈ ਕੇ ਗੁਜ਼ਾਰਾ ਕਰਦੇ ਆਏ ਹਾਂ।
ਕਿਤਕ ਸਮੇਂ ਇਮ ਕੈਤ ਬਿਤਾਇਓ,
ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਕਰਦੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਲ ਖਾਂ ਦੋਵੇਂ ਗੱਲਾਂ ਬਾਤਾਂ ਕਰ ਰਹੇ ਹਨ।
ਉੱਠ ਸਲਾਮ ਇਤ ਸੀਸ ਝੁਕਾਇਓ,
ਕੁਛ ਦੇਰ ਗੱਲਾਂ ਕਰਨ ਤੋਂ ਬਾਅਦ ਉਹ ਬਾਜੀ ਸਮਾਪਤ ਹੋਈ ਤੇ ਉੱਠ ਕੇ ਇਹਨੇ ਸਲਾਮ ਕੀਤੀ, ਪਾਤਸ਼ਾਹ ਨੂੰ ਸੀਸ ਝੁਕਾਇਆ ਹੈ।
5 ਰੁਪਈਏ ਪ੍ਰਭੂ ਦਿਵਾਏ,
ਗੁਰੂ ਪਾਤਸ਼ਾਹ ਕਹਿੰਦੇ ਖਜਾਂਚੀ ਨੂੰ ਕਹਿੰਦੇ 5 ਰੁਪਏ ਲੈ ਕੇ ਆਓ, ਤੇ 5 ਰੁਪਏ ਨੂੰ ਮਹਾਰਾਜ ਨੇ ਅੱਜ ਦਿਵਾਏ ਹਨ। ਅੱਜ ਮਹਾਰਾਜ 5 ਰੁਪਏ ਫਿਰ ਦੇ ਰਹੇ ਹਨ।
ਲੈ ਇਨਾਮ ਗਮਨਿਓ ਹਰ ਖਾਏ,
ਸਤਿਗੁਰੂ ਪਾਤਸ਼ਾਹ ਤੋਂ ਇਨਾਮ ਲੈ ਕੇ ਬੜਾ ਖੁਸ਼ ਹੋ ਕੇ ਗੋਲਖਾਂ ਆਪਣੇ ਘਰ ਵੱਲ ਜਾ ਰਿਹਾ ਹੈ।
ਸਿੰਘਨ ਪਰਖਿਓ ਗੁਰ ਕੋ ਖਿਆਲੂ,
ਸਿੰਘਾਂ ਨੇ ਪਰਖ ਲਿਆ ਕਿ ਗੁਰੂ ਸਾਹਿਬ ਕਰ ਕੀ ਰਹੇ ਹਨ। ਸਿੰਘ ਵੀ ਸਾਰੀ ਨਿਗਾਹ ਰੱਖਦੇ ਸਨ, ਸਿੰਘਾਂ ਦੀ ਕੰਮ ਸੀ CID ਵੀ ਕਰਨੀ ਹੁੰਦੀ ਹੈ ਜੀ, ਗੁਰੂ ਪਾਤਸ਼ਾਹ ਕਿਹੜਾ ਆ ਰਿਹਾ, ਕਿਸ ਨਿਸ਼ਚਿੰਤ ਨਾਲ ਆ ਰਿਹਾ। ਜਿਹੜਾ ਸੰਗਤ ਰੂਪ ਹੈ ਉਹਦਾ ਸ਼ਰਧਾ ਵੱਖਰੀ ਹੁੰਦੀ ਹੈ, ਜਿਹੜਾ ਦੁਨਿਆਵੀ ਬੰਦਾ ਉਹਦੀ ਸ਼ਰਧਾ ਹੋਰ ਹੁੰਦੀ ਹੈ। ਸਿੰਘਾਂ ਨੇ ਸਾਰਾ ਕੁਝ ਪਰਖ ਲਿਆ, ਭਾਈ ਧਰਮ ਸਿੰਘ ਜੀ ਜਾਂ ਹੋਰ ਗੁਰੂ ਕੇ ਪਿਆਰੇ ਭਾਈ ਸੰਤੋਖ ਸਿੰਘ ਜੀ ਨਾਲ ਹਨ ਮਹਾਰਾਜ ਦੇ, ਭਾਈ ਦਇਆ ਸਿੰਘ ਜੀ ਸੱਚਖੰਡ ਚਲੇ ਗਏ ਹਨ, ਭਾਈ ਮਾਨ ਸਿੰਘ ਜੀ ਪਹਿਲਾਂ ਸ਼ਹੀਦ ਹੋ ਗਏ ਸਨ, ਇੱਥੇ ਹੋਰ ਸਿੰਘ ਹਨ, ਭਾਈ ਸੰਤੋਖ ਸਿੰਘ ਜੀ ਜਿਹੜੇ ਪਹਿਲੇ ਹੈੱਡ ਗ੍ਰੰਥੀ ਰਹੇ, ਪਹਿਲੇ ਮੁੱਖ ਕਹਿ ਲਓ ਵਜ਼ੀਰ ਰਹੇ, ਪਹਿਲੇ ਮੁੱਖ ਪੁਜਾਰੀ ਰਹੇ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਦੇ, ਉਹ ਨਾਲ ਹਨ। ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ ਆਦਿ ਗੁਰੂ ਕੇ ਪਿਆਰੇ ਨਾਲ ਹਨ। ਉਹਨਾਂ ਨੇ ਸਾਰੀ ਗੱਲ ਵੇਖ ਕੇ ਪੁੱਛਿਆ ਮਹਾਰਾਜ ਤੋਂ,
ਬਾਤ ਬਿਪਰ ਜੈ ਕਰਤ ਬਿਸਾਲੂ,
ਗੁਰੂ ਸਾਹਿਬ ਅੱਜ ਉਲਟੀ ਗੱਲ ਕਰ ਰਹੇ ਹਨ, ਪਹਿਲੇ ਤੋਂ ਮਹਾਰਾਜ ਜੀ ਹੁਣ ਉਲਟਾ ਹੀ ਭਾਣਾ ਵਰਤਾ ਰਹੇ ਹਨ।
ਹੱਥ ਜੋਰ ਤਬ ਅਰਜ਼ ਗੁਜ਼ਾਰੀ,
ਉਹ ਸਾਰੀ ਗੱਲ ਸਿੰਘਾਂ ਨੇ ਵੇਖੀ, ਚੰਗੀ ਤਰ੍ਹਾਂ ਪਰਖੀ ਤੇ ਪਰਖ ਕੇ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਤੁਰਕ ਲਖੋ ਰਿਪ ਤੁਮੇ ਉਚਾਰੀ,
ਐ ਗੁਰੂ ਸਾਹਿਬ ਤੁਸੀਂ ਆਪ ਹੀ ਕਹਿੰਦੇ ਆਏ ਹੋ, ਤੁਹਾਡੇ ਬਚਨ ਹਨ ਕਿ ਜਿਹੜੇ ਤੁਰਕ ਹਨ ਇਹ ਮੁਗਲ ਹਨ।
ਆਇਸ ਅਚਲ ਆਪ ਕੀ ਆਏ,
ਤੁਹਾਡੀ ਆਇਸ ਅਚਲ ਹੈ, ਆਇਸ ਕਹਿੰਦੇ ਆਗਿਆ ਹੁਕਮ, ਤੁਹਾਡਾ ਹੁਕਮ ਅਚਲ ਹੈ, ਕਿਸੇ ਮੁਗਲ ਤੇ ਇਤਬਾਰ ਨਹੀਂ ਕਰਨਾ। ਇਹ ਤੁਹਾਡੀ ਬਾਣੀ ਵੀ ਆਖਦੀ, ਤੁਸੀਂ ਆਪ ਆਖਦੇ ਹੋ, ਮਰਾਂ ਐਤਬਾਰੇ ਬਰੀ ਕਸਮ ਨੇਸ, ਕਿ ਇੱਜ਼ਤ ਗਵਾ ਅਸਤ ਜਜ਼ਦਾ ਯਕੇਸ, ਨਕਤਰਾ ਮਰਾਂ ਐਤਬਾਰੇ ਬਰੋਸ, ਕਿ ਬਖਸ਼ੀ ਵ ਦੀਵਾ ਹਮੈ ਕਿਜ਼ਬ ਗੋਸ਼ਤ। ਇਹ ਝੂਠ ਬੋਲਣ ਵਾਲੇ ਹਨ, ਦਗੇਬਾਜ਼ ਹਨ। ਇਸ ਕਰਕੇ ਮਹਾਰਾਜ ਤੁਸੀਂ ਆਪ ਕਹਿੰਦੇ ਆਏ ਹੋ ਸਾਨੂੰ ਸ਼ੁਰੂ ਤੋਂ ਹੀ, ਕਿਹਨਾਂ ਤੇ ਤਵਾਰ ਨਹੀਂ ਕਰਨਾ।
ਜਥਾ ਵਾਯੂ ਤੇ ਭੂਤਰ ਰਹੇ,
ਜਿਵੇਂ ਵਾਯੂ ਚੱਲਣ ਨਾਲ ਜਿਹੜੇ ਪਹਾੜ ਅਚਲ ਹੀ ਰਹਿੰਦੇ ਹਨ।
ਅਬ ਏਕਾਂ ਨੇ ਆਪ ਸਨਮਾਨਾ,
ਇਸੇ ਤਰ੍ਹਾਂ ਤੁਹਾਡੇ ਬਚਨ ਵੀ ਤਾਂ ਅਚਲ ਹਨ ਮਹਾਰਾਜ, ਪਰ ਤੁਸੀਂ ਆਪ ਇਸ ਖਾਨ ਦਾ ਸਨਮਾਨ ਕਿਉਂ ਕਰਦੇ ਪਏ ਹੋ? ਤੁਹਾਡੇ ਬਚਨ ਅਚਲ ਹਨ, ਉਹ ਪਹਿਲਾਂ ਵੀ ਉਹੀ ਸਨ, ਹੁਣ ਵੀ ਉਹੀ ਹਨ, ਅੱਗੇ ਵੀ ਉਹੀ ਰਹਿਣਗੇ। ਕਿਸੇ ਮੁਗਲ ਤੇ ਬਹੁਤਾ ਇਤਬਾਰ ਨਹੀਂ ਕਰਨਾ, ਬਹੁਤਾ ਨਹੀਂ ਕਰਨਾ, ਤਰੀਕੇ ਨਾਲ ਕਰਨਾ। ਪਹਿਲਾਂ ਪਰਖੋ ਨੂੰ, ਸਾਰੇ ਬੁਰੇ ਵੀ ਨਹੀਂ ਹੁੰਦੇ, ਸਾਰੇ ਚੰਗੇ ਵੀ ਨਹੀਂ ਹੁੰਦੇ। ਪਹਿਲਾਂ ਪਰਖਣਾ ਪੈਂਦਾ ਵੀ ਕਿੰਨੇ ਕੁ ਪਾਣੀ 'ਚ ਹੈ, ਉਸ ਤੋਂ ਬਾਅਦ ਇਤਬਾਰ ਕਰਦਾ। ਪਰ ਤੁਸੀਂ ਮਹਾਰਾਜ ਇਹਨੂੰ ਪਰਖਿਆ ਵੀ ਨਹੀਂ, ਇਹ ਗੋਲਖਾਂ ਦੇ ਬੜੇ ਇਤਬਾਰ ਕਰਦੇ ਹੋ, ਰੋਜ਼ ਤੁਹਾਡੇ ਕੋਲ ਆ ਕੇ ਬਹਿਣ ਲੱਗਿਆ ਹੈ।
ਨਿਕਟ ਬਿਠਾਰ ਸਨੇਹੇ ਮਹਾਨਾ,
ਨੇੜੇ ਆਪ ਜੀ ਕੋਲ ਬਿਠਾ ਕੇ ਇਹਨੂੰ ਆਪਣੇ ਕੋਲ ਬੜਾ ਸਨੇਹ ਵਰਤਾਉਂਦੇ ਹੋ।
ਚੋਪੜ ਖੇਲਤ ਦੇਤੇ ਨਾਮੋ,
ਚੋਪੜ ਦੀ ਬਾਜੀ ਵੀ ਖੇਡਦਾ ਤੁਹਾਡੇ ਨਾਲ, ਤੁਸੀਂ ਇਨਾਮ ਵੀ ਦਿੰਦੇ ਹੋ ਇਹਨੂੰ।
ਰੁੱਖ ਕਰ ਮਾਨੋ ਤਾਹੇ ਸਲਾਮੋ,
ਤੇ ਸਤਿਗੁਰੂ ਜੀ ਤੁਹਾਨੂੰ ਸਲਾਮਾਂ ਵੀ ਕਰਦਾ, ਅਸੀਂ ਸਾਰਾ ਰੁੱਖ ਇਹ ਵੇਖ ਰਹੇ ਹਾਂ ਇਹਦਾ।
ਸੰਸੇ ਸਭ ਸਿੰਘਨ ਕਹਿ ਹੋਵਾ,
ਇਸ ਕਰਕੇ ਸਾਡੇ ਸਾਰੇ ਸਿੰਘਾਂ ਦੇ ਮਨ ਵਿੱਚ ਇਹ ਸ਼ੰਕਾ ਪੈਦਾ ਹੋ ਗਿਆ, ਤੁਸੀਂ ਕਰ ਕੀ ਰਹੇ ਹੋ ਮਹਾਰਾਜ? ਇੱਕ ਸਿੱਖ ਪਿਆਰੇ ਗੁਰੂ ਸਾਹਿਬ ਨੂੰ ਕਹਿ ਸਕਦੇ ਸਨ, ਮਹਾਰਾਜ ਕੀ ਭਾਣਾ ਵਰਤਾ ਰਹੇ ਹੋ? ਤੁਸੀਂ ਆਪ ਕਹਿੰਦੇ ਵੀ ਕਿਸੇ ਮੁਗਲ ਤੇ ਬਹੁਤਾ ਇਤਬਾਰ ਨਹੀਂ ਕਰਨਾ, ਪਹਿਲਾਂ ਪਰਖੋ ਜਿਹੜਾ ਖਾਸ ਹੋਵੇ ਉਸ ਤੇ ਇਤਬਾਰ ਕਰੋ। ਇਹ ਤੁਸੀਂ ਅਜੇ ਤੁਹਾਨੂੰ ਕੱਲ ਪਰਸੋਂ ਮਿਲਿਆ, ਤੁਸੀਂ ਬੜਾ ਇਤਬਾਰ ਕਰਨ ਲੱਗੇ ਇਸ ਉੱਤੇ।
ਨਇਓ ਸੁਭਾਵ ਆਪ ਕੋ ਜੋਵਾ,
ਅਸੀਂ ਤੁਹਾਡਾ ਨਵਾਂ ਸੁਭਾਵ ਅੱਜ ਵੇਖ ਰਹੇ ਹਾਂ।
ਸ਼੍ਰੀ ਮੁਖ ਹਸੇ ਤਬੇ ਗੁਣ ਖਾਨੀ,
ਐਸੇ ਗੁਣਾਂ ਦੀ ਖਾਨ ਆਪਣੇ ਖਾਲਸੇ ਪੰਥ ਦੇ ਗੁਰਸਿੰਘਾਂ ਦੇ ਬਚਨ ਸੁਣ ਕੇ ਮਹਾਰਾਜ ਥੋੜੇ ਮੁਸ਼ਕਰਾਏ ਹਨ।
ਸਾਦਰ ਸਭ ਸਨ ਕੀਨ ਬਖਾਨੀ,
ਤੇ ਬੜੇ ਸਤਿਕਾਰ ਨਾਲ ਮਹਾਰਾਜ ਸਾਰੀ ਸੰਗਤ ਨੂੰ, ਸਾਰੇ ਸਿੰਘਾਂ ਨੂੰ ਕਹਿਣ ਲੱਗੇ,
ਸੁਣੋ ਖਾਲਸਾ ਕਾਮ ਹਮਾਰਾ।
ਹੁਣ ਸਤਿਗੁਰ ਦੇ ਗੁੱਝੇ ਭੇਦ ਹਨ, ਗੁਰੂ ਸਾਹਿਬ ਜਾਣਦੇ ਜਾਂ ਕੋਈ ਹੋਰ ਤਾਂ ਜਾਣਦਾ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਸੁਣੋ ਖਾਲਸਾ ਜੀਓ, ਸਾਡਾ ਜਿਹੜਾ ਖਾਸ ਕੰਮ ਹੈ ਉਹ ਇਸੇ ਰਾਹੀਂ ਪੂਰਾ ਹੋਣਾ ਹੈ।
ਪਰਿਓ ਇਸੀ ਕੇ ਹੱਥ ਉਦਾਰਾ,
ਇਹਦੇ ਹੱਥੋਂ ਸਾਡਾ ਕਾਰਜ ਹੋਣਾ ਹੈ। ਗੱਲ ਵੀ ਕਹਿਤੀ, ਸਮਝ ਵੀ ਨਹੀਂ ਕਿਸੇ ਦੀ ਆਈ ਕਿ ਸਾਡਾ ਖਾਸ ਕਾਰਜ ਇਹਦੇ ਹੱਥੋਂ ਹੋਣਾ ਹੈ। ਖਾਸ ਕਾਰਜ ਮਨੁੱਖ ਦਾ ਕੀ ਹੁੰਦਾ? ਦੁਨੀਆਂ ਤੋਂ ਵਿਦਾਇਗੀ ਲੈਣੀ, ਸੱਚਖੰਡ ਜਾਣਾ। ਹੁਣ ਕਿਵੇਂ ਹੋਣਾ ਉਹ ਕਿਸੇ ਨੂੰ ਪਤਾ ਨਹੀਂ। ਕੀ ਖਾਸ ਕਾਰਜ ਸੀ? ਉਹ ਪਾਤਸ਼ਾਹ ਨੇ ਕੇਵਲ ਗੁਪਤ ਭੇਜਦੀ ਆਖਿਆ ਵੀ ਸਾਡਾ ਜਿਹੜਾ ਖਾਸ ਕਾਰਜ ਹੈ ਇਸੇ ਹੱਥੋਂ ਹੋਣਾ ਹੈ।
ਇਸ ਕੋ ਦਾਦਾ ਸੂਰਮਾ ਬਲੀ,
ਇਹਦਾ ਦਾਦਾ ਪੈਂਦੇ ਖਾਂ ਜਿਹੜਾ ਮਹਾਨ ਸੂਰਮਾ ਹੋਇਆ,
ਗੁਰ ਨਿਜ ਟਿਗ ਰੱਖਿਓ ਬਿਦ ਭਲੀ,
ਉਹਨੂੰ ਵੀ ਰੱਖਿਆ ਸੀ ਮਹਾਰਾਜ ਨੇ ਆਪਣੇ ਕੋਲ। ਹੁਣ ਇਸ਼ਾਰਾ ਵੀ ਹੋ ਰਿਹਾ ਕਿ ਉਹ ਵੀ ਨਮਕ ਰਾਮੀ ਬਣ ਗਿਆ ਸੀ। ਇਸ਼ਾਰਾ ਦੋ ਪਾਸੇ ਸਾਂਝਾ ਹੋ ਰਿਹਾ। ਦੇਖੋ ਸਿੰਘ ਤਾਂ ਕਈ ਸਮਝ ਗਏ ਕਿ ਮਹਾਰਾਜ ਕਹਿੰਦੇ ਇਹਦਾ ਦਾਦਾ ਪੈਂਦੇ ਖਾਂ, ਉਹਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਕੋਲ ਪੁੱਤਰਾਂ ਵਾਂਗ ਇਹਨੂੰ ਪਾਲ ਕੇ ਰੱਖਿਆ ਸੀ।
ਦਈ ਜੰਗ ਕੀ ਅਧਿਕ ਵਡਾਈ,
ਉਹਨੂੰ ਪਾਤਸ਼ਾਹ ਨੇ ਜੰਗ ਦੀ ਬੜੀ ਵਡਿਆਈ ਬਖਸ਼ਿਸ਼ ਕੀਤੀ। ਇਤਨਾ ਮਹਾਨ ਸੂਰਮਾ ਬਣਿਆ ਕਿ ਜਿਸ ਯੁੱਧ ਵੀ ਜਾਂਦਾ ਸੀ ਉੱਥੇ ਕਦੀ ਉਹਦੀ ਹਾਰ ਨਹੀਂ ਹੋਈ। ਹਾਰ ਕਿਉਂ ਨਹੀਂ ਹੋਈ? ਗੁਰੂ ਸਾਹਿਬ ਦੀ ਬਖਸ਼ਿਸ਼ ਰਹੀ। ਜਦੋਂ ਲੜਨ ਵਾਸਤੇ ਗੁਰੂ ਸਾਹਿਬ ਦੇ ਵਿਰੋਧੀ ਆ ਗਿਆ ਫਿਰ ਉਹਦੀ ਮਹਾਰਾਜ ਨੇ ਹਾਰ ਕਰਕੇ ਵਿਖਾ ਵੀ ਦਿੱਤੀ।
ਤਿਸਹੀ ਪਰ ਸ਼ਮਸ਼ੀਰ ਚਲਾਈ,
ਅਖੀਰ ਤੇ ਉਹਦੇ ਉੱਤੇ ਮਹਾਰਾਜ ਨੇ ਤਲਵਾਰ ਦਾ ਵਾਰ ਕਰਕੇ ਉਹਦਾ ਪਾਰ ਬੁਲਾਇਆ, ਉਹਨੂੰ ਉਹਦਾ ਪਾਰ ਉਤਾਰਾ ਕੀਤਾ।
ਜਾਂ ਤੇ ਉਪਜੀ ਮਨ ਹਮ ਕਰੁਣਾ,
ਪਾਤਸ਼ਾਹ ਕਹਿੰਦੇ ਸਾਡੇ ਮਨ ਤਾਂ ਕਰੁਣਾ ਪੈਦਾ ਹੋਈ ਹੈ ਵੀ ਉਹ ਵੀ ਤਾਂ ਗੁਰੂ ਸਾਹਿਬ ਦੇ ਕੋਲ ਹੀ ਰਹਿੰਦਾ ਰਿਹਾ, ਸਾਡੇ ਦਾਦਾ ਜੀ ਕੋਲ ਰਹਿੰਦਾ ਰਿਹਾ। ਚਲੋ ਨਮਕ ਰਾਮੀ ਬਣ ਗਿਆ, ਸਤਿਗੁਰ ਨੇ ਉਹਦਾ ਪਾਰ ਉਤਾਰਾ ਤੇ ਕਰਤਾ। ਖੀਰ ਤੇ ਸਾਡੇ ਮਨ ਤਾਂ ਦਇਆ ਪੈਦਾ ਹੋਈ ਹੈ ਵੀ ਇਹ ਉਹਦਾ ਪੋਤਰਾ ਹੈ।
ਲੜਕਾ ਪਇਓ ਸਨੇਹ ਕਰਨਾ,
ਇਹ ਲੜਕਾ ਜੇ ਨੌਜਵਾਨ ਹੋ ਰਿਹਾ ਇਹ ਬੜਾ ਸਨੇਹ ਦੇ ਲਾਇਕ ਹੈ।
ਇਮ ਕਹਿ ਸਿੰਘਨ ਕੋ ਸੰਤੋਸ਼ਾ,
ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਸਿੰਘਾਂ ਨੂੰ ਸੰਤੋਸ਼ ਬਖਸ਼ਿਸ਼ ਕੀਤਾ। ਸੰਤੋਖ ਕਹਿੰਦੇ ਹੌਸਲਾ ਦਿੱਤਾ ਵੀ ਸਿੰਘੋ ਘਬਰਾਓ ਨਾ, ਕੁਛ ਨਹੀਂ ਹੁੰਦਾ।
ਦਾਸਨ ਕੇ ਭਰੋਸ ਬਿਨ ਦੋਸ਼ਾ,
ਐਸੇ ਗੁਰੂ ਪਾਤਸ਼ਾਹ ਆਪਣੇ ਦਾਸਾਂ ਨੂੰ ਭਰੋਸਾ ਦੇਣ ਵਾਲੇ ਤੇ ਬਿਨਾਂ ਦੋਸ਼ ਤੋਂ ਹਨ।
ਲਖੇ ਨਾ ਜਾਏ ਚਰਿੱਤ ਜਿਨ ਰੂਰੇ,
ਗੁਰੂ ਸਾਹਿਬ ਦੇ ਜਿਹੜੇ ਅਨੋਖੇ ਚਰਿੱਤਰ ਹਨ, ਰੂਰੇ ਕਹਿੰਦੇ ਸੁੰਦਰ ਚਰਿੱਤਰ ਹਨ, ਉਹ ਕੋਈ ਨਹੀਂ ਜਾਣ ਸਕਦਾ।
ਦੁੱਖ ਦਾਰਿਦ ਹਰਤਾ ਗੁਰ ਪੂਰੇ,
ਦੁੱਖਾਂ ਦੇ ਦੂਰ ਕਰਨ ਵਾਲੇ ਤੇ ਹਰਤਾ ਨਾਸ਼ ਕਰਨ ਵਾਲੇ ਪੂਰੇ ਗੁਰੂ ਮਹਾਰਾਜ ਜੀ।
ਨਿਸਾ ਪਰੀ ਕੀਏ ਖਾਨਾ ਰਪਾਨਾ,
ਉਹ ਰਾਤ ਬਤੀਤ ਹੋਈ, ਰਾਤ ਪਈ ਜਲ ਪਾਣੀ ਛਕਿਆ।
ਸੁਪਤ ਜਥਾ ਸੁਖ ਕਿਰਪਾ ਨਿਧਾਨਾ,
ਸੁਖ ਦੇ ਸਹਿਤ ਕਿਰਪਾ ਦੇ ਨਿਧਾਨ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ ਹੈ।
ਬੜੀ ਪ੍ਰਾਤ ਤੇ ਸੋਚ ਸ਼ਨਾਨੀ,
ਅੰਮ੍ਰਿਤ ਵੇਲਾ ਹੋਇਆ, ਗੁਰੂ ਮਹਾਰਾਜ ਜਾਗੇ ਹਨ, ਜਾ ਕੇ ਸਤਿਗੁਰੂ ਪਾਤਸ਼ਾਹ ਨੇ ਸੋਚ ਦੀ ਕਿਰਿਆ ਕਰਕੇ ਫਿਰ ਇਸ਼ਨਾਨ ਪਾਣੀ ਕੀਤਾ ਹੈ।
ਆਨੰਦ ਆਤਮੈ ਮੈਂ ਲਾਇਸ ਧਿਆਨੀ,
ਜੋ ਆਨੰਦ ਸਰੂਪ ਹੈ, ਗੁਰੂ ਮਹਾਰਾਜ ਦਾ ਆਪਣਾ ਸਰੂਪ ਹੈ ਆਨੰਦ ਆਤਮ ਸਰੂਪ, ਉਸ ਵਿੱਚ ਮਹਾਰਾਜ ਜੀ ਨੇ ਧਿਆਨ ਲਗਾਇਆ ਹੈ।
ਦਿਨ ਕਰ ਉਹਦੇ ਭਇਓ ਨਭ ਜਬੇ,
ਜਦੋਂ ਦਿਨ ਕਰ ਕਹਿੰਦੇ ਸੂਰਜ ਚੜ ਗਿਆ ਆਕਾਸ਼ ਵੱਲ,
ਕਮਲ ਬਿਲੋਚਨ ਬਿਕਸੇ ਤਬੇ,
ਉਦੋਂ ਪਾਤਸ਼ਾਹ ਨੇ ਆਪਣੇ ਨੇਤਰ ਪ੍ਰਗਾਸ ਕੀਤੇ, ਨੇਤਰ ਖੋਲੇ ਮਹਾਰਾਜ ਨੇ, ਦਿਨ ਚੜੇ ਤੇ ਮਹਾਰਾਜ ਜੀ ਆਪਣੀ ਸਮਾਧੀ ਤੋਂ ਉੱਠੇ ਹਨ।
ਸ਼ਸਤਰ ਬਸਤਰ ਕੋ ਅੰਗ ਸਜਾਏ,
ਸ਼ਸਤਰ ਬਸਤਰ ਸਜਾ ਕੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ
ਬੈਠੇ ਬੀਚ ਖਾਲਸੇ ਆਏ,
ਖਾਲਸੇ ਦੇ ਵਿਚਕਾਰ ਸਤਿਗੁਰ ਸਜ ਧਜ ਕੇ ਬੈਠ ਗਏ।
ਸਵਾ ਜਾਮ ਦਿਨ ਚੜੇ ਆਹਾਰਾ,
ਸਵਾ ਜਾਮ ਕਹਿੰਦੇ ਲਗਭਗ ਚਾਰ ਘੰਟੇ ਦੇ ਨੇੜੇ, ਜਦੋਂ ਦਿਨ ਚੜਿਆ ਲਗਭਗ ਜੇ ਕਹਿ ਲੋ 10 ਵਜੇ ਦਾ ਸਮਾਂ ਹੋ ਗਿਆ ਹੋਣਾ।
ਅਚੇ ਪ੍ਰਭੂ ਗਨ ਸਿੰਘ ਮਜਾਰਾ,
ਉਦੋਂ ਸਾਰੇ ਸਿੰਘਾਂ ਦੇ ਵਿੱਚ ਵੀ ਬੈਠ ਕੇ ਪਾਤਸ਼ਾਹ ਨੇ ਲੰਗਰ ਛਕਿਆ ਹੈ।
ਧਰੇ ਦੁਪਹਿਰੇ ਕਰਤੇ ਆਰਾਮ,
ਦੁਪਹਿਰਾ ਢਰਦੇ ਹਨ ਉਦੋਂ ਮਹਾਰਾਜ ਆਰਾਮ ਕਰਦੇ ਹਨ, ਦੁਪਹਿਰੇ ਮਹਾਰਾਜ ਜੀ ਆਰਾਮ ਕਰਕੇ ਫਿਰ ਸ਼ਦਾਈ ਛਕਦੇ ਹਨ, ਉਹ ਛਕੀ ਮਹਾਰਾਜ ਜੀ ਨੇ।
ਸੋਚ ਇਸ਼ਨਾਨ ਕਰਤੇ ਫੇਰ,
ਫਿਰ ਪਾਤਸ਼ਾਹ ਸ਼ਦਾਈ ਛਕ ਕੇ ਨਾ ਸੋਚ ਦੀ ਕਿਰਿਆ ਜਾਂਦੇ ਹਨ, ਫਿਰ ਦੁਬਾਰਾ ਇਸ਼ਨਾਨ ਕਰਦੇ ਮਹਾਰਾਜ ਜੀ।
ਦੋਹਰਾ ਪੁਰਪਾਲੀ ਮੈਂ ਬਸਤ ਦੁਆ ਗੁਰ ਕੇ ਸਿੱਖ ਸੁਜਾਨ।
ਇਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਮਨੁੱਖੀ ਲੀਲਾ ਵਰਤਾ ਰਹੇ ਹਨ। ਉਧਰੋਂ ਦੋ ਗੁਰੂ ਕੇ ਪਿਆਰੇ ਜਿਹੜੇ ਪਾਲੀ ਨਗਰ ਵਿੱਚ ਰਹਿੰਦੇ ਹਨ, ਉਹ ਮਹਾਰਾਜ ਕੋਲ ਆਏ ਹਨ।
ਦਰਸ਼ਨ ਗੁਰ ਅਭਿਲਾਖ ਤੇ ਤਾਰਤ ਪ੍ਰੇਮ ਮਹਾਨ,
ਇਹਨਾਂ ਦੇ ਮਨ ਵਿੱਚ ਗੁਰੂ ਦੇ ਦਰਸ਼ਨ ਦੀ ਚਾਹਨਾ ਹੈ, ਉਹ ਪ੍ਰੇਮ ਸ਼ਰਧਾ ਧਾਰ ਕੇ ਪਾਲੀ ਨਗਰ ਤੋਂ ਦੋ ਪਿਆਰੇ ਆਏ, ਦੋ ਸ਼ਿਗਲੀਗਰ ਆਏ, ਤੇ ਕੀ ਲੈ ਕੇ ਆਏ ਮਹਾਰਾਜ ਜੀ ਲਈ, ਤੇ ਸਤਿਗੁਰ ਪਾਤਸ਼ਾਹ ਹੁਣ ਕਿਹੜਾ ਕਿਹੜਾ ਭਾਣਾ ਵਰਤਾ ਰਹੇ ਹਨ, ਉਹ ਸਾਰਾ ਇਤਿਹਾਸ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਸ਼੍ਰਵਣ ਕਰਨਾ ਜੀ।